निकलना खतर का विपर चले जो बैल घोड़ चले सर्यास्त जो नारी पुरखन खेल।
वाहे गुरु जी का खालसा, वाहे गुरु जी की फतेह। परम सम्मान योग तन तन श्री गुरु ग्रंथ साहिब जी की पावन पवित्र गोद विखे विराजमान गुरु सवारी गुरु खालसा साध संगत जीओ, आप जी वडभागे हो कि नितां प्रति संध्या वेले गुरु घर दियां हाजरियां भरदे होए साध संगत दियां घड़ियां माणदे हो अते गुरु इतिहास नूं सरवण करन लई सावधान एकाग्र चीत होके बैठे हो। धन श्री गुरु कलगीधर पातशाह जी का पावन इतिहास महाकवि संतोख सिंह जी बयान कर रहे हैं। पिछले प्रकरणा विखे आप जी ने यह श्रवण किया है कि श्री गुरु कलगीधर पातशाह जिन्हां दे कोल दो भरा सुल्तानी आए कहन लगे महाराज सानू ए दसो कि जगत झूठ तुसा ने एदी वरतों क्यों मना कीती है। खालसे पंथ विखे एदी मनाही क्यों है। सारा संसार एदी वरतों करदा लगभग। सतगुरु गुरु कलगीधर पातशाह जी ने आख्या खालसा जीओ सुनो, वो समा सी कि जदों ना कोई त्रेता सी ना सतयुग सी। एक ग्रंथ है स्कंद संगता, ते उस विखे जो ये वार्ता लिखी है वो ये वार्ता शिवजी दे पुत्र कार्तिकेय जिदा दूजा नाम स्कंद भी है, उन्हें पूछा सी अपने पिता तो, पिता जी एदी निंदा क्यों कीती गई है जगत जूड़ दी। ते शिवजी ने आख्या पुत्र एदी वरतों करन नाल जितने जप तप नाम सिमरन अभ्यास जड़ा भी जो कीता होया है वो सब कुछ खत्म हो जाता है। ये ऐसा पदार्थ पैड़ा है गऊ दे खून तो बनिया है जड़ी गां दुध पियांदी है ते ओदे खून नूं असीं पीने आ ते पैड़ा ही हुंदा है। सुन पुत्तर समा सी दुआपर दा। दुआपर विखे एक राजा होया नेमनाथ, बड़ा पापी राजा सी, प्रजा नाल अन्याय करदा, सारी प्रजा दुखी। जिवें औरंगजेब जिन्हें हिंदुस्तान ते इतना अन्याय कीता कि लगभग हिंदुस्तान दुखी हो गया सी, इसे तरह नेमनाथ दा ये राजा उस तो प्रजा बड़ी दुखी हुई। सारी प्रजा दुखी होके एक मलेशा का तपस्वी तपस्या कर रहा सी, आखो सतनाम
श्री वाहेगुरु।
इत्थे शब्द की वरतों क्यों कीती कि मलेशा का तपस्वी, क्योंकि तपस्या तीन तरह होंदी है, राजसी तामसी अति सातकी। साड़ी तपस्या होंदी है शांत की, खालसे पंथ की, कि शांत सुभाव सबना का भला करना, ਆਪ ਨਾਮ ਜਪਣਾ ਤੇ ਨਾਮ ਜਪਾਣਾ। ਤਾਮਸੀ ਤਪੱਸਿਆ ਕਹਿੰਦੇ ਮਲੇਸ਼ਾ ਵਾਲੀ ਤਪੱਸਿਆ, ਕੋਈ ਕਰਾਮਾਤ ਪ੍ਰਾਪਤ ਕਰਕੇ ਦੂਜੇ ਨੂੰ ਤੰਗ ਕਰਨਾ, ਉਹ ਤਾਮਸੀ ਤਪੱਸਿਆ, ਮਲੇਸ਼ੀ ਤਪੱਸਿਆ। ਜਦੋਂ ਉਹ ਕਰ ਰਿਹਾ ਸੀ ਉਹਦੇ ਕੋਲ ਪਹੁੰਚੇ ਤੇ ਉਹਨੇ ਆਪਣੇ ਦੇਸ਼ ਦੇ ਇਲਾਕੇ ਬੁਰਕਾਨ ਨਾਲ ਉਹਨਾਂ ਦਾ ਮਿਲਾਪ ਕਰਾਤਾ, ਉਹਨਾਂ ਦੀ ਬਾਂਹ ਫੜਾਤੀ ਤੇ ਉਸ ਰਾਜੇ ਬੁਰਕਾਨ ਨੇ ਆਪਣੇ ਪੁੱਤਰ ਜਿਹਦਾ ਨਾਮ ਅਜਮੇਰ ਵੀ ਆਇਆ ਤੇ ਅਜੈ ਪਾਲ ਵੀ ਆਇਆ, ਉਹਦੀ ਬਾਂਹ, ਸੰਗਤ ਦੀ ਬਾਂਹ, ਪ੍ਰਜਾ ਦੀ ਬਾਂਹ ਫੜਾਈ ਆਪਣੇ ਪੁੱਤਰ ਦੀ ਬਾਂਹ ਵਿੱਚ। ਤੂੰ ਇਹਨਾਂ ਦੀ ਬਾਂਹ ਫੜ, ਦੁੱਖ ਦੂਰ ਕਰ। ਹੁਣ ਉਹ ਅਜਮੇਰ ਸ਼ਾਹ ਵਿਚਾਰ ਕਰਦਾ ਕਿ ਮੈਂ ਕੀ ਕਰਾਂ, ਤੇ ਇਹ ਸੋਚਦਾ ਸੋਚਦਾ ਕੁਛ ਦਿਨਾਂ ਬਾਅਦ ਵਿਚਾਰ ਕਰਕੇ ਪਹੁੰਚ ਗਿਆ ਜੰਗਲਾਂ ਵਿੱਚ। ਪੁਸ਼ਕਰ ਦਾ ਇਲਾਕਾ ਉੱਥੇ ਪਹੁੰਚਿਆ ਤੇ ਉੱਥੇ ਤਪੱਸਵੀ ਤਪੱਸਿਆ ਕਰ ਰਹੇ ਸੀ ਮਹਾਤਮਾ ਮੁਨੀ। ਇਹ ਆਜੜੀ ਬਣ ਕੇ ਬੱਕਰੀਆਂ ਚਾਰ ਰਿਹਾ, ਭੇਡਾਂ ਚਾਰਦਾ ਪਿਆ। ਮਹਾਤਮਾ ਕੋਲ ਪਹੁੰਚਿਆ, ਕਹਿੰਦਾ ਮਹਾਤਮਾ ਜੀ ਆਪਣਾ ਜਲ ਪਾਤਰ ਦਵੋ, ਕੋਈ ਭਾਂਡਾ ਦਵੋ, ਤੁਹਾਡੇ ਪੀਣ ਲਈ ਮੈਂ ਤੁਹਾਡੇ ਭਾਂਡੇ 'ਚ ਦੁੱਧ ਪਾ ਦੇਵਾਂ ਆਪਣੀ ਬੱਕਰੀਆਂ ਦਾ। ਤੇ ਮਹਾਤਮਾ ਨੇ ਆਖਿਆ ਲੈ ਪੁੱਤਰ ਇਹ ਭਾਂਡੇ 'ਚ ਦੁੱਧ ਪਾ ਹੀ ਦੇ। ਮਹਾਤਮਾ ਨੇ ਦੁੱਧ ਪੀਤਾ, ਬੜੇ ਖੁਸ਼ ਹੋਏ, ਕਹਿੰਦੇ ਪੁੱਤਰ ਦੱਸ ਕੁਝ ਮੰਗਣਾ ਹੀ? ਤੇ ਇਹਨੇ ਆਖਿਆ ਹਾਂ ਮੰਗਣਾ ਤੇ ਹੈ, ਇੱਕ ਲਾਲਸਾ ਹੈ ਕਿ ਮੇਰਾ ਧਰਤੀ ਤੇ ਨਾਂ ਹੋਵੇ, ਮੇਰਾ ਜਸ ਹੋਵੇ, ਮੇਰੀ ਵਡਿਆਈ ਹੋਵੇ। ਅੰਦਰ ਤਾਮਸੀ ਬਿਰਤੀ ਸੀ ਤਾਂ ਇਹ ਜਸ ਮੰਗਿਆ। ਤੇ ਉਸਨੇ ਆਖਿਆ ਫਿਰ ਇੱਕ ਤਰੀਕਾ ਹੈ, ਥੋੜੀ ਪਹਿਲਾਂ ਤਪੱਸਿਆ ਕਰ ਤਾਂ ਤੇਰਾ ਜਸ ਹੋਵੇਗਾ। ਥੋੜੀ ਤਪੱਸਿਆ ਕੀਤੀ, ਤਪੱਸਿਆ ਕਰਨ ਤੋਂ ਬਾਅਦ ਇਸ ਨੂੰ ਆਵਾਜ਼ ਆਈ ਉਸ ਮੁਨੀ ਦੀ, ਪੁੱਤਰ ਤੂੰ ਹੁਣ ਪੱਛਮ ਵਿਖੇ ਚਲਾ ਜਾ ਤੇ ਉੱਥੇ ਜਾ ਕੇ ਜਿੱਥੇ ਗੋ ਮੇਦ ਜੱਗ ਹੋਇਆ ਸੀ, ਉਹ ਜੱਗ ਪੂਰਾ ਨਹੀਂ ਹੋਇਆ, ਅਧੂਰਾ ਜੱਗ ਹੋਇਆ ਸੀ, ਉੱਥੇ ਇੱਕ ਬੂਟੀ ਪੈਦਾ ਹੋਈ ਹੈ, ਉਹ ਬੂਟੀ ਲੈ ਕੇ ਆ। ਜਦੋਂ ਬੂਟੀ ਤੇਰੇ ਕੋਲ ਆ ਜਾਏਗੀ ਤੇਰਾ ਆਪੇ ਜਸ ਹੋ ਜਾਏਗਾ। ਤੇ ਇਹ ਅਜਮੇਰ ਸ਼ਾਹ ਪੱਛਮ ਵਿੱਚ ਗਿਆ। ਪੱਛਮ ਜਿਹੜਾ ਮਲੇਸ਼ਾ ਦਾ ਰਾਜ ਹੁੰਦਾ ਇਲਾਕਾ, ਜਿਹਨੂੰ ਤੁਰਕਿਸਤਾਨ ਕਹਿੰਦੇ, ਉੱਥੇ ਪਹੁੰਚਿਆ। ਉੱਥੋਂ ਇਹ ਬੂਟੀ ਜਗਤ ਜੂਠ ਲੈ ਕੇ ਆਇਆ ਤੇ ਉਸ ਬੂਟੀ ਨੂੰ ਜਦੋਂ ਹਿੰਦੁਸਤਾਨ ਭਾਰਤ ਵਰਸ਼ ਵਿੱਚ ਜਿਹੜੀ ਮੁਨੀਆਂ ਦੀ ਧਰਤੀ ਹੈ ਇੱਥੇ ਲੈ ਕੇ ਆਇਆ ਤੇ ਇੱਥੇ ਬੂਟੀ ਇਤਨੀ ਵਧੀ ਕਿ ਵਧੀ ਵਧੀ ਸਾਰੇ ਪਾਸੇ ਇਹਦਾ ਫੈਲਾਅ ਵੀ ਹੋ ਗਿਆ। ਤੇ ਉਹਦੀ ਬੇਟੀ ਸੀ ਬੜੀ ਸੋਹਣੀ, ਉਸ ਬੇਟੀ ਨੇ ਸੰਕਲਪ ਕੀਤਾ ਕਿ ਮੈਂ ਐਸੇ ਮਹਾਨ ਤਪੱਸਵੀ ਨਾਲ ਵਿਆਹ ਕਰਨਾ ਜਿਹਦੇ ਕੋਲ ਬੜੀ ਕਰਾਮਾਤ ਹੋਵੇ, ਬੜੀ ਸ਼ਕਤੀ ਹੋਵੇ। ਤੇ ਇੱਕ ਤਪੱਸਵੀ ਮਿਲ ਹੀ ਗਿਆ ਉਸਨੂੰ, ਪਰ ਉਹ ਤਪੱਸਵੀ ਚਾਹੁੰਦਾ ਸੀ ਕਿ ਮੇਰਾ ਧਰਮ ਭ੍ਰਿਸ਼ਟ ਨਾ ਹੋਵੇ, ਕਿਉਂਕਿ ਜਿਹਦੇ ਮਨ ਵਿੱਚ ਕਾਮਨੀ ਬਿਰਤੀ ਹੈ, ਕਾਮ ਦੀ ਭਾਵਨਾ ਹੈ, ਤੇ ਉਹ ਬੰਦਾ ਤਾਮਸੀ ਬਿਰਤੀ ਵਾਲਾ ਹੁੰਦਾ ਜਾਂ ਰਾਸੀ ਬਿਰਤੀ ਵਾਲਾ ਹੁੰਦਾ, ਉਹ ਸੰਤਕੀ ਨਹੀਂ ਹੁੰਦਾ। ਖਾਲਸਾ ਜੀ, ਇਹ ਵੀ ਸੁਭਾਵ ਮਿਲਦੇ ਜੁਲਦੇ ਹਨ, ਧਿਆਨ ਰੱਖਣਾ। ਜਿਹੜਾ ਬੰਦਾ ਸ਼ਾਂਤੀ ਬਿਰਤੀ ਵਾਲਾ ਸੰਤ ਮਹਾਤਮਾ ਪੁਰਸ਼ ਹੈ, ਉਹ ਨਹੀਂ ਚਾਹੁੰਦਾ ਕਿ ਤਾਮਸੀ ਬਿਰਤੀ ਵਾਲੇ ਨਾਲ, ਰਾਸੀ ਬਿਰਤੀ ਵਾਲੇ ਨਾਲ ਮੇਰਾ ਸੰਬੰਧ ਜੁੜੇ। ਜਿਹੜੇ ਹੁੰਦੇ ਤਾਮਸੀ ਬਿਰਤੀ ਵਾਲੇ ਉਹ ਤਾਂ ਭੈੜੇ ਹੀ ਰਹਿੰਦੇ। ਤੇ ਉਸ ਬੇਟੀ ਨੇ ਮੱਲੋ ਮੱਲੀ ਉਸ ਨਾਲ ਵਿਆਹ ਹੀ ਕਰਵਾ ਲਿਆ। ਹੁਣ ਉਸ ਮੁਨੀ ਨੇ ਸੋਚਿਆ ਵੀ ਕਰਾਂ ਕੀ, ਮੇਰਾ ਧਰਮ ਜਾ ਰਿਹਾ ਤੇ ਰਾਤ ਨੂੰ ਮੰਤਰਾਂ ਦਾ ਜਾਪ ਕੀਤਾ, ਆਪਣੇ ਆਲੇ ਦੁਆਲੇ ਇੱਕ ਜੰਗਲਾ ਜਿਹਾ ਬਣਾ ਲਿਆ ਕਿ ਕੋਈ ਅੰਦਰ ਨਾ ਆ ਸਕੇ। ਹੁਣ ਰਾਜੇ ਦੀ ਬੇਟੀ ਬੜੀ ਦੁਖੀ ਹੋਈ ਕਿ ਮੈਂ ਸੰਬੰਧ ਜੋੜਨਾ ਪਰ ਇਹ ਸੰਬੰਧ ਜੋੜ ਨਹੀਂ ਰਿਹਾ। ਸਮਾਂ ਬੀਤਦਾ ਗਿਆ, ਤਿੰਨ ਚਾਰ ਦਿਨ ਬੀਤ ਗਏ, ਰਾਜੇ ਦੀ ਬੇਟੀ ਬੜੀ ਦੁਖੀ, ਕਹਿਣ ਲੱਗੀ ਪਿਤਾ ਜੀ ਮੈਂ ਦੁਖੀ ਬੜੀ ਹਾਂ ਕਿ ਉਹ ਮੁਨੀ ਮੇਰੇ ਨਾਲ ਵਿਆਹ ਤੇ ਕਰਾ ਲਿਆ ਉਹਨੇ ਪਰ ਸੰਬੰਧ ਨਹੀਂ ਜੋੜ ਰਿਹਾ। ਮਲੇਸ਼ਾ ਦਾ ਰਾਜ, ਪਾਪੀਆਂ ਦਾ ਰਾਜ, ਉਹਨੇ ਸਲਾਹ ਕੀਤੀ ਆਪਣੇ ਮੰਤਰੀਆਂ ਨਾਲ, ਵਜ਼ੀਰਾਂ ਨਾਲ, ਤੇ ਉਹਨਾਂ ਮੰਤਰੀਆਂ ਨੇ ਆਖਿਆ ਰਾਜਾ ਜੀ ਇੱਕ ਤਰੀਕਾ ਹੈ, ਇਸ ਮੁਨੀ ਨੂੰ ਜਗਤ ਜੂੜ ਦੀ ਵਰਤੋਂ ਕਰਾਓ, ਤੰਬਾਕੂ ਦੀ ਵਰਤੋਂ ਕਰਾਓ ਤੇ ਆਪੇ ਹੀ ਇਹਦਾ ਸਭ ਜਪ ਤਪ ਖਤਮ ਹੋ ਜਾਏਗਾ, ਇਹਦੇ ਮੰਤਰ ਪ੍ਰਭਾਵਿਤ ਨਹੀਂ ਹੋਣਗੇ। ਉਸੇ ਤਰ੍ਹਾਂ ਕੀਤਾ, ਉਹਨੂੰ ਚੰਗੀ ਤਰ੍ਹਾਂ ਉਕਸਾ ਕੇ ਕਹਿਣ ਲੱਗੇ ਭਾਈ ਇਹ ਤਾਂ ਅੰਮ੍ਰਿਤ ਰਸ ਹੈ, ਇਹ ਪਿਊਖ ਹੈ, ਇਹਨੂੰ ਛੱਕ, ਇਹਨੂੰ ਪੀ, ਤੇ ਉਹਨੂੰ ਪਿਲਾ ਹੀ ਦਿੱਤਾ। ਜਦੋਂ ਰਾਤ ਨੂੰ ਮੰਤਰ ਦਾ ਜਾਪ ਕਰਨ ਲੱਗਾ, ਉਹਦੇ ਆਲੇ ਦੁਆਲੇ ਕਿਲਾ ਬਣਿਆ ਹੀ ਨਹੀਂ, ਬਸ ਧਰਮ ਭ੍ਰਿਸ਼ਟ। ਤੇ ਜਦੋਂ ਧਰਮ ਭ੍ਰਿਸ਼ਟ ਹੋਇਆ, ਉਹਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਬਚਨ ਕੀਤਾ ਸੀ ਕਿ ਜਿਸ ਬੂਟੀ ਨੂੰ, ਜਿਸ ਜਗਤ ਜੂਟ ਨੂੰ ਇਹਨਾਂ ਨੇ ਮੰਨੂ ਪਿਆ ਕੇ ਮੇਰਾ ਧਰਮ ਭ੍ਰਿਸ਼ਟ ਕੀਤਾ ਹੈ, ਤੇ ਉਹ ਬੂਟੀ ਜਿਹੜਾ ਇਹਦੀ ਵਰਤੋਂ ਕਰੇਗਾ ਉਹ ਬੰਦਾ ਅਧਾਰਮਿਕ ਹੈ, ਉਹ ਧਾਰਮਿਕ ਨਹੀਂ ਰਹੇਗਾ, ਉਹਦਾ ਸਭ ਜਪ ਤਪ ਖਤਮ ਹੋ ਜਾਏਗਾ। ਤੇ ਸਤਿਗੁਰ ਜੀ ਆਖਦੇ ਸੁਣੋ ਖਾਲਸਾ ਜੀਓ, ਉਹਦਾ ਸ਼ਰਾਬ ਸਾਰੀ ਦੁਨੀਆ ਭੋਗਦੀ ਪਈ ਅੱਜ ਕੱਲ੍ਹ ਉਸ ਮਹਾਤਮਾ ਦਾ, ਪਰ ਮੇਰਾ ਖਾਲਸਾ ਪੰਥ ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਧਿਕ ਸੁਹਾਏ, ਸਭ ਤੋਂ ਸੋਹਣਾ ਮੇਰਾ ਖਾਲਸਾ ਹੈ ਜਿਸ ਤੋਂ ਇਹਦੀ ਸਮੈਲ ਨਹੀਂ ਆਉਂਦੀ, ਇਹਦੀ ਮੁਸ਼ਕ ਨਹੀਂ ਆਉਂਦੀ। ਤੇ ਮਹਾਰਾਜ ਨੂੰ ਦੱਸ ਰਹੇ ਭਾਈ ਖਾਲਸੇ ਦੀ ਕੀ ਰਹਿਣੀ ਬਹਿਣੀ ਹੈ, ਖਾਲਸੇ ਨੇ ਕਿਹਦੀ ਕਿਹਦੀ ਵਰਤੋਂ ਨਹੀਂ ਕਰਨੀ, ਜਗਤ ਜੂਠ ਦੀ ਵਰਤੋਂ ਨਹੀਂ ਕਰਨੀ, ਮਦਰਾ ਦੀ ਵਰਤੋਂ ਨਹੀਂ ਕਰਨੀ, ਭੰਗ ਦੀ ਵਰਤੋਂ ਨਹੀਂ ਕਰਨੀ, ਹੋਰ ਕਿਹਦੀ ਮਹਾਰਾਜ ਮਨਾਹੀ ਕਰ ਰਹੇ ਹਨ। ਆ ਸਤਿਗੁਰੂ ਜੀ ਇਹ ਸਿੱਖਿਆ ਦੇ ਰਹੇ ਹਨ, ਆਓ ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹਾਂ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ,
ਵਾਹਿਗੁਰੂ ਸਾਹਿਬ ਜੀਓ,
ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਕੋੜੀ ਚੜਨਾ ਖਤਰੇ ਕਾ, ਬਿਪਰ ਚੜਾ ਜੋ ਬੈਲ।
ਇਹ ਨੀਤੀ ਹੈ, ਨੀਤੀ ਵੀ ਕਈ ਤਰ੍ਹਾਂ ਦੀ, ਇੱਕ ਰਾਜਨੀਤੀ, ਇੱਕ ਧਰਮ ਦੀ ਨੀਤੀ, ਤੇ ਇੱਥੇ ਸਤਿਗੁਰ ਨੀਤੀ ਬਿਆਨ ਕਰਦੇ ਕਿ ਜਿਹੜਾ ਤੇ ਖੱਤਰੀ ਹੈ, ਛੱਤਰੀ ਹੈ, ਸੂਰਵੀਰ ਹੈ, ਘੋੜੀ ਨਾ ਚੜੇ, ਘੋੜੇ ਚੜੇ, ਤਰੀਕਾ ਹੈ ਕਿ ਘੋੜੀ ਗਰਭਵਤੀ ਨਾ ਹੋਵੇ, ਕਿਉਂ ਗਰਭਵਤੀ ਘੋੜੀ ਦਾ ਪਾਪ ਲੱਗੇਗਾ, ਉਹਨੂੰ ਜ਼ੋਰ ਲੱਗੇਗਾ, ਘੋੜੀ ਦਾ ਬੱਚਾ ਮਰ ਜਾਏਗਾ। ਇਸ ਕਰਕੇ ਇਹ ਵੀ ਨੀਤੀ ਹੈ, ਕੋਈ ਯੋਧਾ ਹੈ, ਕੋਈ ਖੱਤਰੀ ਹੈ, ਕੋਈ ਸੂਰਵੀਰ ਹੈ, ਕੋਈ ਕਛੱਤਰੀ ਹੈ, ਉਹ ਘੋੜੀ ਤੇ ਨਾ ਚੜੇ, ਭਾਈ ਘੋੜੇ ਤੇ ਚੜੇ, ਦੂਜਾ
ਵਿਪਰ ਚੜਾ ਜੋ ਬੈਲ,
ਵਿਪਰ ਪੰਡਿਤ ਹੈ ਉਹ ਬੈਲ ਵੀ ਨਾ ਚੜੇ, ਕਿਉਂ ਉਹਦਾ ਕੰਮ ਕੀ ਹੈ, ਰਾਮ ਰਾਮ ਜਪਣਾ, ਵਾਹਿਗੁਰੂ ਜਪਣਾ, ਧਰਮ ਗ੍ਰੰਥ ਪੜ੍ਹਨੇ, ਉਹ ਸਵਾਰੀ ਨਾ ਕਰੇ, ਕਿਉਂ ਇਹਦਾ ਵੀ ਕਾਰਨ ਹੈ, ਉਹਨੂੰ ਘਰ ਆਵੇਗਾ। ਘੋੜੇ ਆਦਿ ਦੀ ਸਵਾਰੀ ਕਰੇ, ਹੋਰ ਕਿਸੇ ਦੀ ਸਵਾਰੀ ਕਰੇ, ਅਹੰਕਾਰ ਪੈਦਾ ਹੁੰਦਾ ਹੈ, ਤੇ ਐਸਾ ਵਿਪਰ ਅਹੰਕਾਰੀ ਨਾ ਬਣ ਜਾਵੇ, ਇਸ ਕਰਕੇ ਬੈਲ ਦੀ ਅਸਵਾਰੀ ਨਾ ਕਰੇ।
ਘੋੜ ਚੜੇ ਸੰਨਿਆਸਤ ਜੋ,
ਸੰਨਿਆਸਤ ਸੰਨਿਆਸੀ ਜਿਹਦੀ ਆਸਾ ਸੁੰਨ ਹੋ ਜਾਵੇ, ਸੁਣ ਆਸ ਕਹਿੰਦੇ ਸੰਨਿਆਸ। ਗੁਰ ਕਲਗੀਧਰ ਪਾਤਸ਼ਾਹ ਬਿਆਨ ਕਰਦੇ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਦਾ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜਿਹੜਾ ਸੰਨਿਆਸੀ ਬਣ ਗਿਆ ਉਹ ਘੋੜਾ ਤੇ ਘੋੜੀ ਕੀ ਚੜੇਗਾ, ਜਿਹਦੀ ਆਸਾ ਹੀ ਸੁਣ ਹੋ ਗਈ ਹੈ, ਉਹ ਤਾਂ ਬਿਲਕੁਲ ਜੁੜਿਆ ਹੋਇਆ ਹੈ ਸੰਨਿਆਸੀ। ਐਸਾ ਸੰਨਿਆਸੀ ਵੀ ਭਾਈ ਘੋੜੇ ਨਾ ਚੜੇ,
ਨਾਰੀ ਪੁਰਖ ਅਨਕੇਲ,
ਤੇ ਨਾਰੀ ਅਤੇ ਪੁਰਖ ਦੋਵੇਂ ਆਪਸ ਵਿੱਚ ਖੇਡਣ ਨਾ, ਕਿਉਂਕਿ ਖੇਡਣਾ ਭਾਵ ਕਾਮ ਦੀ ਬਿਰਤੀ ਬੁਰੀ ਹੈ, ਇਹ ਦੋਵੇਂ ਕਾਮ ਦੀ ਬਿਰਤੀ ਕਰਕੇ ਆਪਸ ਵਿੱਚ ਨਾ ਖੇਡਣ ਤਾਂ ਹੀ ਚੰਗਾ ਹੈ।
ਪੰਡਤ ਈਰਖਾਵਾਨ ਜੋ,
ਜਿਹੜਾ ਪੰਡਿਤ ਹੈ ਈਰਖਾਵਾਨ ਨਾ ਹੋਵੇ। ਪੰਡਿਤ ਨਾਮ ਕਿਸੇ ਬੋਧੀ ਵਾਲੇ ਦਾ ਨਹੀਂ, ਪੰਡਿਤ ਨਾਮ ਵਿਦਵਾਨ ਦਾ, ਪੰਡਾ ਪਲੱਸ ਇਤ, ਜਿਹਦੀ ਬੁੱਧੀ ਤੀਕਸ਼ਣ ਹੈ ਉਹਨੂੰ ਕਹਿੰਦੇ ਪੰਡਿਤ। ਐਸਾ ਵਿਦਵਾਨ ਰੱਬ ਦਾ ਪਿਆਰਾ, ਉਹ ਪੜ੍ਹਿਆ ਲਿਖਿਆ ਹੈ, ਉਹ ਈਰਖਾ ਕਿਸੇ ਨਾਲ ਨਾ ਕਰੇ, ਉਹ ਸਭ ਨੂੰ ਜਾਣੇ ਕਿ ਸਭ ਆਪਣੇ ਹਨ, ਸਭ ਕੋ ਮੀਤ ਹਮ ਆਪਨ ਕੀਨਾ, ਸਭ ਨੂੰ ਆਪਣਾ ਬਣਾਵੇ, ਈਰਖਾ ਨਾ ਕਰੇ।
ਸ਼ੂਦਰ ਪਛ ਮੈਂ ਬਿਪਰ,
ਤੇ ਬਿਪਰ ਸ਼ੂਦਰ ਦਾ ਪਛ ਨਾ ਕਰੇ। ਇਹ ਵੀ ਰਾਜਨੀਤੀ ਹੈ, ਕਿਉਂ ਕਿ ਸ਼ੂਦਰ ਕਿਸੇ ਜਾਤੀ ਬੰਧਨ ਨੂੰ ਨਹੀਂ ਆਖਦੇ, ਜਿਹਦੀ ਬਿਰਤੀ ਨੀਚ ਹੈ ਉਹਨੂੰ ਸ਼ੂਦਰ ਆਖਦੇ। ਗੱਲ ਬਿਰਤੀ ਦੀ ਇੱਥੇ, ਜਿਹਦਾ ਜਨਮ ਸ਼ੂਦਰਾਂ ਦੇ ਘਰ ਹੋਇਆ ਉਹ ਸ਼ੂਦਰ ਨਹੀਂ, ਬਚਪਨ ਤੋਂ ਕੋਈ ਸ਼ੂਦਰ ਨਹੀਂ ਹੁੰਦਾ, ਜਿਹਦੇ ਕਰਮ ਭੈੜੇ ਤੇ ਉਹ ਸ਼ੂਦਰ ਹੈ, ਉਹ ਨੀਚ ਹੈ, ਉਹ ਚੰਡਾਲ ਹੈ। ਤੇ ਐਸਾ ਜਿਹੜਾ ਬਿਪਰ ਹੈ, ਸ੍ਰੇਸ਼ਟ ਬ੍ਰਾਹਮਣ ਹੈ, ਉਹਦਾ ਪਛ ਵੀ ਨਾ ਕਰੇ ਜਿਹੜੀ ਬਿਰਤੀ ਨੀਚ ਹੈ।
ਰਾਜਾ ਹੋਏ ਵੱਡੀ ਲੈ,
ਰਾਜਾ ਹੈ ਤੇ ਵੱਡੀ ਲੈ ਕੇ ਕਿਸੇ ਦੇ ਹੱਕ ਤੇ ਬੇਹੱਕ ਦੀ ਗੱਲ ਨਾ ਕਰੇ, ਰਿਸ਼ਵਤ ਨਾ ਲਵੇ। ਰਾਜੇ ਦਾ ਕੰਮ ਨਿਆਂ ਕਰਨਾ ਹੈ, ਉਹਦੇ ਕੋਲ ਬੜਾ ਪੈਸਾ ਹੈ, ਰਿਸ਼ਵਤ ਲਵੇਗਾ ਤੇ ਉਹਦਾ ਧਰਮ ਵੀ ਗਿਆ। ਰਾਜੇ ਨੇ ਕਿਸੇ ਤੋਂ ਰਿਸ਼ਵਤ ਨਹੀਂ ਲੈਣੀ।
ਮਤਸਰ ਗਿਆਨੀ ਬਿਪਰ,
ਮਤਸਰ ਈਰਖਾਵਾਨ, ਜਿਹੜਾ ਗਿਆਨੀ ਹੈ, ਵਿਦਵਾਨ ਹੈ, ਬਿਪਰ ਹੈ, ਪੰਡਿਤ ਹੈ, ਗੁਰੂ ਕਾ ਪਿਆਰਾ ਹੈ, ਉਹ ਈਰਖਾਵਾਨ ਨਾ ਹੋਵੇ। ਉਹ ਤਾਂ ਹਰ ਵੇਲੇ ਜਪੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਈਰਖਾ ਹੁੰਦੀ ਹੋਮੇ ਕਰਕੇ। ਪਰ ਖਾਲਸਾ ਜੀਓ, ਲਗਭਗ 99% ਜਿਹੜੇ ਵਿਦਵਾਨ ਈਰਖਾਵਾਨ ਹੁੰਦੇ ਕਿ ਮੇਰੇ ਤੋਂ ਅੱਗੇ ਕਿਉਂ ਪਹੁੰਚ ਗਿਆ, ਇਹ ਕੱਲ ਦਾ ਛੋਰਾ ਮੇਰੇ ਤੋਂ ਅੱਗੇ ਪਹੁੰਚ ਗਿਆ ਨਾ ਭਾਈ, ਉਹਦੇ ਕਰਮ ਆਪਣੇ, ਜਿਹੜੇ ਕਰਮ ਜੋ ਲੈ ਕੇ ਆਇਆ ਉਹਨੇ ਉੱਥੇ ਪਹੁੰਚ ਹੀ ਜਾਣਾ ਭਾਈ। ਇਸ ਕਰਕੇ ਕੋਈ ਵਿਦਵਾਨ, ਕੋਈ ਪੰਡਿਤ, ਕੋਈ ਗਿਆਨੀ ਈਰਖਾਵਾਨ ਨਾ ਹੋਵੇ, ਈਰਖਾ ਨਾ ਕਰੇ।
ਕੰਨਿਆ ਜਾਰੀ ਬਿਪਰ ਕਾਮ,
ਕੰਨਿਆ ਜਾਰੀ ਬਿਰਧ ਕਾਮ, ਕੰਨਿਆ ਦੀ ਜਿਹੜੀ ਜਵਾਨ ਕੰਨਿਆ ਹੈ ਉਸ ਨਾਲ ਕੋਈ ਸੰਬੰਧ ਨਹੀਂ ਕਰਨਾ, ਯਾਰੀ ਨਹੀਂ ਬਣਾਉਣੀ। ਬਿਰਧ ਕਾਮ, ਜਿਹੜੀ ਔਰਤ ਬਿਰਧ ਹੈ ਤੇ ਉਸ ਨਾਲ ਇਹ ਕਾਮ ਵਾਸ਼ਨਾ ਵਿਭਚਾਰ ਵੀ ਨਹੀਂ ਕਰਨਾ।
ਬਹੁ ਨਾਰੀ ਪ੍ਰਸੰਗ,
ਬਹੁ ਨਾਰੀਆਂ ਨਾਲ ਪ੍ਰਸੰਗ ਸੰਬੰਧ ਜੋੜਨਾ, ਇਹ ਵੀ ਵਿਭਚਾਰ ਹੈ, ਇਹ ਵੀ ਭੈੜਾ ਹੈ।
ਵਿਆਹ ਦਾਮ ਦਾ,
ਜਿਹੜਾ ਆਪਣੀ ਬੇਟੀ ਦਾ ਵਿਆਹ ਜਾਂ ਬੇਟੇ ਦਾ ਵਿਆਹ ਪੈਸੇ ਲੈ ਕੇ ਕਰਦਾ ਹੈ ਉਹ ਵੀ ਬੁਰਾ ਹੈ। ਨਾ ਬੇਟੇ ਨੂੰ ਵੇਚਣਾ ਹੈ, ਨਾ ਬੇਟੀ ਦਾ ਦਾਜ ਦੇਣਾ ਹੈ। ਦਾਜ ਹੁੰਦਾ ਸ਼ੁਭ ਗੁਣਾਂ ਦਾ, ਮਿੱਠਾ ਬੋਲਣਾ, ਨੀਵੇਂ ਹੋ ਕੇ ਰਹਿਣਾ, ਇਹ ਸ਼ੁਭ ਗੁਣ ਜਿਹਦੇ ਪੱਲੇ, ਉਸ ਬੇਟੀ ਕੋਲ ਇਹੀ ਦਾਜ ਹੈ। ਤੇ ਨਾ ਆਪਣੀ ਬੇਟੀ ਨੂੰ ਵੇਚੇ, ਨਾ ਬੇਟੇ ਨੂੰ ਵੇਚੇ, ਦਾਮ ਦੇ ਕੇ ਵਿਆਹ ਨਾ ਕਰੇ।
ਖਰ ਵੀਰ ਜਿਲੈ ਬੈਲ ਨਿਪੁੰਸਕ ਪੰਗ,
ਜਿਹੜੇ ਐਸੇ ਹਨ, ਖਰ ਵੀਰਜ ਜਿਹੜਾ ਖੋਤਾ ਹੈ ਉਹਦਾ ਵੀਰਜ, ਜਾਂ ਖਰ ਨਿਪੁੰਸਕ ਜਿਹੜਾ ਬੈਲ ਨਿਪੁੰਸਕ ਹੈ ਭਾਈ, ਉਹਨੂੰ ਨਿਪੁੰਸਕ ਨਾ ਕਰੇ, ਉਹਨੂੰ ਤਿਆਬਰ ਤਿਆਰ ਰਹਿਣ ਦੇਵੇ।
ਧੇਨ ਲਾਦ ਪਰ ਬਸਰ ਲੈ,
ਧੇਨ ਲਾਦ, ਧੇਨ ਕਹਿੰਦੇ ਗਾਉਂ ਨੂੰ, ਧੇਨੂੰ ਗਊ ਤੇ ਕੋਈ ਸਮਾਨ ਨਾ ਲੱਦੇ, ਗਊ ਤੋਂ ਉਹਦਾ ਦੁੱਧ ਪੀਣਾ ਹੁੰਦਾ, ਦੁੱਧ ਪੀਣ ਵਾਲੀ ਦੇਣ ਵਾਲੀ ਮਾਤਾ ਹੁੰਦੀ ਹੈ, ਮਾਂ ਦੇ ਸਮਾਨ ਲੱਦੇਗਾ ਤੇ ਬੁਰਾ ਹੈ, ਇਹ ਵੀ ਨੀਤੀ ਹੈ। ਗਊ ਤੇ ਕੋਈ ਸਮਾਨ ਨਾ ਲੱਦੇ, ਅਰ ਪਰ ਬਸਤਰ ਲੈ, ਪਰਾਏ ਬਸਤਰ ਕੱਪੜੇ ਨਾ ਪਾਵੇ, ਕਿਉਂ ਕਿ ਪਰਾਏ ਦੇ ਸਰੀਰ ਕੇ ਕੋਈ ਰੋਗ ਹੋਵੇ, ਚਮੜੀ ਦਾ ਰੋਗ, ਉਹ ਆ ਕੇ ਸਪਰਸ਼ ਕਰੀ ਜਾਂਦਾ। ਮਹਾਂਪੁਰਸ਼ ਆਖਦੇ ਭਾਈ ਕਿਸੇ ਦੇ ਆਸਨ ਤੇ ਵੀ ਨਾ ਬੈਠੋ ਬਿਨਾ ਪੁੱਛੇ, ਆਸਨ ਪਹਿਲਾਂ ਝਾੜੋ, ਜਾਂ ਸੌਖਾ ਤਰੀਕਾ ਚਾਦਰ ਬਦਲ ਲਓ, ਕਿਉਂਕਿ ਆਸਨ ਪਤਾ ਨਹੀਂ ਕਿਵੇਂ ਦਾ ਇਹ ਹੁੰਦਾ, ਇਫੈਕਟ ਪੈ ਹੀ ਜਾਂਦੇ ਹਨ। ਜਿਹਦੀ ਬਿਰਤੀ ਜੈਸੀ ਹੈ ਉਹਦੇ ਆਸਨ ਤੇ ਵੈਸੇ ਅੰਸ਼ ਆ ਹੀ ਜਾਂਦੇ ਹਨ। ਪਰਾਏ ਕੱਪੜੇ ਲੈ ਕੇ ਨਹੀਂ ਪਾਣੇ, ਤੇ ਇਹ ਵੀ ਸਿਆਣਿਆਂ ਦੀ ਕਹਾਵਤ ਹੈ, ਪਰਾਇਆ ਕੱਪੜਾ ਪਰਾਇਆ ਗਹਿਣਾ ਪਾਇਆ, ਅੱਧਾ ਰੂਪ ਗਵਾਇਆ। ਇਸ ਕਰਕੇ ਪਰਾਏ ਕੱਪੜੇ ਲੈ ਕੇ ਨਹੀਂ ਪਾਣੇ।
ਉਚਿਸ਼ਟ ਭੋਗ ਕੁਲ ਰੀਤ,
ਉਚਿਸ਼ਟ ਭੋਗ, ਜੂਠਾ ਖਾਣਾ, ਉਚਿਸ਼ਟ ਜੂਠਾ ਭੋਗ ਖਾਣਾ, ਜੂਠਾ ਖਾਣਾ ਨਹੀਂ, ਸੁੱਚ ਹੋਵੇ ਤਾਂ ਸੱਚ ਪਾਈਏ, ਸੁੱਚਮ ਨਹੀਂ, ਜਿੱਥੇ ਝੂਠ ਹੈ ਤੇ ਉੱਥੇ ਤਾਂ ਫਿਰ ਝੂਠ ਆਵੇਗਾ, ਜਿੱਥੇ ਝੂਠ ਉੱਥੇ ਝੂਠ ਆਵੇਗਾ, ਆਪੇ ਹੀ ਆਵੇਗਾ, ਕੁਦਰਤੀ ਹੈ। ਕੁਲ ਰੀਤ, ਕੁਲਾਂ ਦੀ ਰੀਤਾਂ ਕਰਨੀ, ਕਹਿੰਦੇ ਵੀ ਸਾਡੀ ਪੁਰਾਣੀ ਰੀਤ ਹੈ ਜੀ, ਸਾਡੇ ਵੱਡਿਆਂ ਦੀ ਰੀਤ ਹੈ, ਸਾਡੇ ਜਠੇਰੇ ਅਸੀਂ ਪੂਜਾ ਕਰਦੇ ਉਹਨਾਂ ਦੀ। ਭਾਈ ਕੁਲ ਰੀਤ ਮਾੜੀ ਹੈ, ਜਿਹੜੀ ਗੁਰਮਤੀ ਰੀਤੀ ਹੈ ਉਹ ਅਪਣਾਉਣੀ ਹੈ। ਕੁਲ ਰੀਤ ਨੂੰ ਤਿਆਗਣਾ ਹੈ, ਭੈੜੇ ਕਰਮ ਤਿਆਗਣੇ ਹਨ।
ਜੀਵ ਜੀਵ ਕਾ ਆਪ ਹਰੇ,
ਕਿਸੇ ਜੀਵ ਦੀ ਜੀਵਕਾ ਹਰਣੀ, ਕਿਸੇ ਦਾ ਹੱਕ ਮਾਰਨਾ, ਕਿਸੇ ਦੀ ਚੁਗਲੀ ਕਰਕੇ ਉਹਦਾ ਕੰਮ ਵਿਗਾੜਨਾ, ਇਹ ਵੀ ਬੁਰਾ ਹੈ।
ਚੁਗਲੀ ਤੋਰ ਐ ਪ੍ਰੀਤ,
ਤੇ ਚੁਗਲੀ ਕਰਕੇ ਦੋਵਾਂ ਦਾ ਪਿਆਰ ਤੋੜਨਾ। ਆਖੋ ਸਤਨਾ, ਦੋ ਮਿੱਤਰ ਬੜੇ ਵਧੀਆ ਹੋਣ, ਇੱਕ ਨੂੰ ਚੁਗਲੀ ਕਰ ਦੇਣੀ, ਦੇਖ ਉਹ ਤੇਰਾ ਮਿੱਤਰ ਤਾਂ ਬੜਾ ਭੈੜਾ ਹੈ, ਤੇਰੇ ਪਰਥਾਏ ਇਹ ਗੱਲਾਂ ਕਰਦਾ। ਚੁਗਲੀ ਕਰਕੇ ਦੋਵਾਂ ਦਾ ਸੰਬੰਧ ਤੋੜਨਾ, ਦੋਸ਼ੀ ਤੋੜਨੀ ਦੋਵਾਂ ਦੀ, ਉਹ ਚੁਗਲੀ ਕਰਨੀ ਬੁਰੀ ਹੈ।
ਇੱਕ ਜੀਵਨ ਇਹ ਪਾਪ ਹੈ, ਸੁਰਗ ਨਾ ਲੈ ਕੇ ਕਾਲ।
ਖਾਲਸਾ ਜੀ, ਇਹ ਸਾਰੇ ਕਰਮ ਜੋ ਉੱਪਰ ਦੱਸੇ ਹਨ, ਜਿਹੜਾ ਇਹ ਕੰਮ ਕਰਦਾ ਹੈ ਉਹਦੇ ਜੀਵਨ ਨੂੰ ਧਿਕਾਰ ਹੈ, ਉਹ ਨਰਕਾਂ ਨੂੰ ਜਾਵੇਗਾ, ਸੁਰਗ ਨੂੰ ਨਹੀਂ ਜਾਵੇਗਾ, ਉਹਨੇ ਹਮੇਸ਼ਾ ਨਰਕਾਂ ਵਿਖੇ ਗੋਤੇ ਖਾਣੇ। ਇਸ ਉਸ ਲਈ ਦੁਨੀਆਂ ਵੀ ਨਰਕ ਹੈ, ਇਹ ਦੁਨੀਆਂ ਵੀ ਇੱਥੇ ਵੀ ਨਰਕ ਹੈ ਤੇ ਅਗਾਂਹ ਵੀ ਨਰਕ ਹੈ, ਉਹ ਸੁੱਖ ਨਹੀਂ ਭੋਗੇਗਾ।
ਸਿਦਕ ਛੋੜ ਗੁਰ ਪਛਨ ਹੱਥ,
ਜਿਹੜਾ ਆਪਣਾ ਸਿਦਕ ਛੱਡ ਦੇਵੇ, ਸਿਦਕ ਛੋੜ, ਅੱਗੇ ਪੜੋ ਜੀ,
ਸਿਦਕ ਛੋੜ ਗੁਰ ਬਚਨ ਹੱਥ, ਦੁੱਖ ਅਰੰਗਣੇ ਭਾਲ,
ਜਿਹੜਾ ਆਪਣਾ ਸਿਦਕ ਛੱਡ ਦੇਵੇ, ਗੁਰੂ ਦੇ ਬਚਨਾਂ ਤੋਂ ਦੂਰ ਹੋ ਜਾਵੇ ਭਾਈ, ਉਹਦੇ ਸੀਸ ਤੇ ਅਣਗਣੇ ਬੇਗਿਣਤ ਅਣਗਿਣਤ ਦੋਸ਼ ਲੱਗਦੇ ਹਨ, ਪਾਪ ਲੱਗਦੇ ਹਨ।
ਦਸ ਕਰਮਨ ਕੇ ਸਾਲ ਸੇ ਕਾਇਆ ਮਨ ਅਰਬਾਚ,
ਜਿਹੜਾ ਕੋਈ ਗੁਰੂ ਕਾ ਪਿਆਰਾ ਹੈ, ਕੋਈ ਵਿਅਕਤੀ ਹੈ, ਕੋਈ ਮਨੁੱਖ ਹੈ, ਚੰਗਾ ਇਨਸਾਨ ਹੈ, ਦਸ ਕਰਮਾਂ ਨੂੰ ਛੱਡ ਦੇਵੇ, ਉਹਦਾ ਤਿਆਗੀ ਬਣ ਜਾਵੇ, ਉਹ ਕਿਹੜੇ ਕਿਹੜੇ? ਮਨ, ਬਚਨ ਅਤੇ ਕਰਮ, ਤਿੰਨਾਂ ਕਰਕੇ ਜਿਹੜੇ ਇਹ ਤਿੰਨ ਕਰਮ ਹਨ, ਮਨ, ਬਚਨ, ਕਰਮ, ਦਸ ਕਰਮ ਇਹਨਾਂ ਦੇ ਬਣਦੇ ਹਨ, ਉਹਨਾਂ ਨੂੰ ਸਭ ਨੂੰ ਤਿਆਗਦੇ ਕਿਹੜੇ ਕਿਹੜੇ ਹਨ?
ਚਾਰ ਬਰਨ ਮੈਂ ਸਾਧਸੂ, ਜਮ ਗ੍ਰਹਿ ਜਾਏ ਨਾ ਸਾਚ,
ਉਹ ਦਸ ਕਰਮ ਦੱਸਣਗੇ ਹੁਣ, ਜਿਹੜਾ ਨਾ ਕਰੇ ਉਹਨਾਂ ਦਸ ਕਰਮਾਂ ਨੂੰ, ਉਹ ਕਿਸੇ ਵਰਨ ਵਿੱਚ ਹੈ, ਭਾਵੇਂ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਉਹ ਮਹਾਤਮਾ ਹੀ ਹੈ, ਉਹ ਸਾਧੂ ਹੀ ਹੈ, ਉਹਦੇ ਚਰਨ ਪੂਜੀਏ, ਜਿਹੜਾ ਇਹ ਦਸ ਕਰਮ ਨਹੀਂ ਕਰਦਾ।
ਹਿੰਸਾ ਪਰ ਕ੍ਰਿਆ ਪਰ ਧਰਮ ਤੀਨ ਸਜਾ ਇਹ ਦੇ,
ਸਰੀਰ ਦੇ ਕਰਮ ਹਨ, ਹਿੰਸਾ ਕਰਨੀ, ਪਰ ਤ੍ਰੈ, ਪਰਾਈ ਇਸਤਰੀ ਤੇ ਪਰ ਦਰਬ, ਇਹ ਸਰੀਰ ਦੇ ਕਰਮ, ਕਿਸੇ ਨੂੰ ਮਾਰਨਾ ਬਿਨਾਂ ਗੱਲ ਤੋਂ ਮਾਰ ਦੇਣਾ, ਥੱਪੜ ਮਾਰਨੇ, ਚੰਡ ਮਾਰਨੀ, ਡਾਂਗ ਮਾਰਨੀ, ਕਿਰਪਾਨ ਮਾਰਨੀ ਬਿਨਾਂ ਗੱਲ ਤੋਂ, ਉਹ ਤਾਂ ਗਲਤ ਹੈ ਨਾ। ਉਹ ਹਿੰਸਾ ਕਰਨੀ ਇਹ ਸਰੀਰ ਦਾ ਕੰਮ ਹੈ। ਸਰੀਰ ਕਰਕੇ ਵਿਵਚਾਰ ਕਰਨਾ, ਪਰ ਕਿਰਿਆ ਦਾ ਸੰਗ ਕਰਨਾ ਬੁਰਾ ਹੈ। ਤੇ ਸਰੀਰ ਕਰਕੇ ਭਾਈ ਕੋਈ ਚੋਰੀ ਕਰਨੀ, ਕਿਸੇ ਦਾ ਹੱਕ ਮਾਰਨਾ, ਉਹ ਵੀ ਬੁਰਾ ਹੈ।
ਬੁਰਾ ਨ ਚਿਤਵੈ ਆਨਕਾ ਸਤ ਵਸ ਨੈ ਕੇ।
ਹੁਣ ਆ ਗਏ ਮਨ ਕਰਕੇ, ਮਨ ਕਰਕੇ ਕਿਸੇ ਦਾ ਬੁਰਾ ਨਾ ਚਿਤਵੇ। ਪਰਕਾ ਬੁਰਾ ਨਾ ਰਾਖੋ ਚੀਤ, ਤੂੰਕੋ ਦੁੱਖ ਨਹੀਂ ਭਾਈ ਮੀਤ। ਉਹ ਭਰਾਵਾ ਪਰਾਏ ਦਾ ਬੁਰਾ ਕਿਉਂ ਕਰਦਾ ਪਿਆ? ਆਪਣੇ ਵੱਲ ਦੇਖ। ਆਪਣੇ ਗਿਰੀਵਾਨ ਮਹ ਸਿਰ ਨੀਵਾ ਕਰ। ਦੇਖ ਗੁਰਸਿੱਖਾ, ਕਿਸੇ ਦਾ ਬੁਰਾ ਨਾ ਕਰ, ਬਸ ਆਪਣੇ ਵੱਲ ਸਿਮਰਨ ਕਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਸੀਂ ਦੂਜੇ ਵੱਲ ਜ਼ਿਆਦਾ ਨਿਗਾਹ ਰੱਖਦੇ ਹਾਂ ਵੀ ਇਤਨਾ ਵੱਡਾ ਅਮੀਰ ਕਿਉਂ ਬਣ ਗਿਆ, ਅਫਸਰ ਕਿਉਂ ਬਣ ਗਿਆ, ਇਤਨਾ ਮਾਲਕਦਮ ਕਿਉਂ ਆ ਗਿਆ। ਭਾਈ ਉਹਦੀ ਮਿਹਨਤ ਹੈ। ਪਰਾਏ ਦਾ ਬੁਰਾ ਚੇਤੇ ਨਹੀਂ ਰੱਖਣਾ। ਦੂਜਾ ਬਚਨ ਬਿਆਨ ਕਰਦੇ ਕਿ ਪਰ ਕਾ ਬੁਰਾ, ਬੁਰਾ ਨਾ ਚਿਤਵੈ ਆਨ ਕਾ ਅਸਤ ਵਸਤ। ਅਸਤ ਕਹਿੰਦੇ ਝੂਠੀ ਵਸਤ, ਝੂਠ ਬੋਲਣਾ। ਅਸਤ ਝੂਠ, ਸੱਤ ਨਾ ਹੋਵੇ, ਅਸਤ ਝੂਠ ਵੀ ਨਾ ਬੋਲੇ। ਕਿਉਂਕਿ ਝੂਠ ਬੋਲਣਾ ਵੀ ਮਨ ਕਰਕੇ, ਝੂਠ ਵੀ ਨਾ ਬੋਲੇ, ਇਹ ਵੀ ਰਾਜਨੀਤੀ ਹੈ।
ਪਰ ਨਾਰੀ ਚਿੰਤਾ ਤਜੈ ਤਿੰਨ ਮਨ ਸੀ ਤਿਆਗ।
ਪਹਿਲਾਂ ਹੋ ਗਏ, ਤੀਜਾ ਹੁਣ ਆ ਗਿਆ। ਮਨ ਕਰਕੇ ਪਰਾਈ ਇਸਤਰੀ ਦਾ ਉਹਦੇ ਬਾਰੇ ਕੋਈ ਵਿਚਾਰ ਕਰਨਾ, ਉਹ ਵਿਚਾਰ ਛੱਡ ਦੇਵੇ, ਉਹ ਚਿੰਤਾ ਛੱਡ ਦੇਵੇ, ਉਹ ਮਨ ਕਰਕੇ ਛੱਡ ਦੇਵੇ। ਪਹਿਲਾਂ ਦੱਸਿਆ ਸਰੀਰ ਕਰਕੇ, ਸਰੀਰ ਕਰਕੇ ਵੀ ਨਾ ਕਰੇ ਤੇ ਮਨ ਕਰਕੇ ਵੀ ਨਾ ਵਿਚਾਰ ਕਰੇ। ਇਹ ਕਾਮ ਅੱਠ ਤਰ੍ਹਾਂ ਦਾ ਹੁੰਦਾ ਹੈ, ਅੱਗੇ ਆਵੇਗਾ। ਅੱਗੇ ਜਦੋਂ ਵਿਧਾਨ ਦੇ ਪ੍ਰਵਚਨ ਆਣੇ ਹਨ 10-12 ਅਧਿਆਈ ਬਾਅਦ, ਤੇ ਉਦੋਂ ਇਹ ਅੱਠ ਤਰ੍ਹਾਂ ਦਾ ਕਾਮ ਦੱਸਣਗੇ ਕਿ ਨਾ ਸੋਚਣਾ, ਨਾ ਵੇਖਣਾ, ਨਾ ਸੰਗ ਕਰਨਾ, ਨਾ ਗੱਲਾਂ ਕਰਨੀਆਂ, ਨਾ ਇਕਾਂਤ ਵਿੱਚ ਬਹਿ ਕੇ ਉਹਨਾਂ ਵੱਲ ਹੋਰ ਬਾਤਾਂ ਕਰਨੀਆਂ, ਉਹ ਨਹੀਂ ਕਰਨਾ। ਇਹ ਅੱਠ ਤਰ੍ਹਾਂ ਦਾ ਕਾਮ ਨਾ ਸਰੀਰ ਕਰਕੇ, ਨਾ ਮਨ ਕਰਕੇ, ਉਹ ਵੀ ਨਾ ਕਰੇ। ਇਹ ਤਿੰਨ ਮਾਨਸੀ ਤਿਆਗ ਹਨ।
ਪਰੁਖ ਅਸਤ ਸਾਲਾਗਨੈ।
ਪਰੁਖ, ਪਰੁਖ ਦਾ ਅਰਥ ਹੈ ਭਾਈ ਰੁੱਖ ਤੋਂ ਬਗੈਰ ਨਾ ਬੋਲੇ। ਰੁੱਖ ਕਹਿੰਦੇ ਮਿੱਠਾ ਬੋਲਣਾ, ਤੇ ਪਰੁਖ ਘੋੜਾ ਬੋਲਣਾ, ਕਠੋਰ ਨਾ ਬੋਲੇ। ਫਰੀਦਾ ਜੇ ਤੋ ਪ੍ਰਿਆ ਦੀ ਸਿੱਖ, ਜੇ ਤੈਨੂੰ ਰੱਬ ਦੇ ਮਿਲਣ ਦੀ ਤਾਂਘ ਹੈ ਤਾਂ ਫਿਰ ਕੀ ਕਰ। ਹਿਆਓ ਨਾ ਠਾਹੇ ਕਹੀ ਦਾ, ਕਿਸੇ ਦਾ ਹਿਰਦਾ ਨਾ ਦੁਖਾ। ਜੁਬਾਨ ਕਰਕੇ ਕਿਸੇ ਦੇ ਹਿਰਦੇ ਨੂੰ ਦੁਖਾਣਾ, ਭੈੜੇ ਬਚਨ ਨਾ ਬੋਲ, ਪੁਰਖ ਨਾ ਬੋਲ। ਦੂਜਾ ਹੈ ਭਾਈ ਅਸਤ, ਝੂਠ ਵੀ ਨਾ ਬੋਲ, ਮੂੰਹ ਕਰਕੇ ਝੂਠ ਨਾ ਬੋਲ। ਤੀਜਾ ਹੈ ਸਲਾਗ ਨਹ, ਸਲਾਗਾ ਨਹੀਂ ਭਾਵ ਨਿੰਦਾ। ਜੁਬਾਨ ਕਰਕੇ ਨਿੰਦਾ ਨਾ ਕਰ ਭਾਈ ਕਿਸੇ ਦੀ।
ਅਰਿਤ ਮੰਦ ਤਜਵਾਗ।
ਜਿਹੜੇ ਬਚਨ ਐਵੇਂ ਬਕਵਾਸ ਕਰੀ ਜਾਣਾ, ਬੜਬੜ ਬੋਲੀ ਜਾਣਾ, ਤੇ ਉਹ ਬਚਨ ਦੁਖਦਾਈ ਵੀ ਨਾ ਬੋਲ, ਉਹ ਵੀ ਚੰਗਾ ਹੈ।
ਪਿੱਛੇ ਭੁੱਲਾ ਬਖਸ਼ੀਐ ਸਦਾ ਕਰੈ ਬਿੜ ਮੂੜ।
10 ਕਰਮ ਹੋ ਗਏ, 3 ਸਰੀਰ ਦੇ, 3 ਮਨ ਦੇ, ਤੇ 4 ਤੁਸਾਂ ਨੇ ਹੁਣ ਸੁਣੇ ਹਨ, ਉਹ ਜ਼ੁਬਾਨ ਦੇ। 10 ਕਰਮ ਜਿਹੜਾ ਕਰਕੇ ਆਪਣੀ ਗਲਤੀ ਮੰਨ ਲਵੇ ਕਿ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਹੈ, ਇਹਨੂੰ ਮਾਫ ਕਰ ਦੋ। 5 ਪਿਆਰਿਆਂ ਤੋਂ ਤਨਖਾਹ ਲਗਾਵੇ ਕਿ 5 ਪਿਆਰੇ ਸਾਹਿਬਾਨ ਜੀ, ਗੁਰੂ ਰੂਪ ਜੀ, ਮੇਰੇ ਤੋਂ ਇਹ ਬਜਰ ਕੁਰਹਿਤ ਹੋਈ ਸੀ, ਤੁਸੀਂ ਇਹਨੂੰ ਮਾਫ ਕਰ ਦੋ, ਮੈਨੂੰ ਤਨਖਾਹ ਲਾ ਦੋ। ਤੇ ਜਿਹੜਾ ਭੁੱਲ ਕਰਕੇ ਆ ਕੇ ਗਲਤੀ ਮੰਨ ਲਵੇ ਉਹ ਬਖਸ਼ਿਆ ਜਾਂਦਾ ਹੈ। ਜਿਹੜਾ ਗਲਤੀ ਵੀ ਨਾ ਮੰਨੇ, ਪੰਜਾਂ ਪਿਆਰਿਆਂ ਕੋਲ ਆਵੇ ਵੀ ਨਾ, ਅਰਦਾਸ ਵੀ ਨਾ ਕਰਾਵੇ, ਉਹ ਕਾਹਦਾ ਬਖਸ਼ਿਆ ਜਾਵੇਗਾ।
ਕਹਿਣੀ ਤੇ ਰਹਿਣੀ ਸਦਾ ਸ਼੍ਰੀ ਗੁਰ ਬਖਸ਼ੀ ਗੁਰ
ਸਤਨਾਮ ਸ੍ਰੀ ਵਾਹ। ਕਹਿਣੀ ਤੋਂ ਰਹਿਣੀ ਚੰਗੀ ਏ। ਜ਼ਿਆਦਾਤਰ ਅਸੀਂ ਤੁਸੀਂ ਬੜੀਆਂ ਗੱਲਾਂ ਕਹਿੰਦੇ ਹਾਂ, ਭਾਈ ਇਹ ਵੀ ਕਰ ਲਓ, ਇਹ ਵੀ ਕਰ ਲਓ, ਇਹ ਵੀ ਕਰ ਲਓ, ਪਰ ਕਹਿਣਾ ਸੌਖਾ, ਰਹਿਣਾ ਔਖਾ ਹੈ। ਉਹਨੂੰ ਕਮਾਉਣਾ ਅਮਲੀ ਜੀਵਨ, ਅਮਲੀ ਜੀਵਨ ਜਦ ਤੱਕ ਨਹੀਂ ਬਣੇਗਾ, ਸਾਡੀ ਕਹਿਣੀ ਕਿਸੇ ਬਰਾਬਰ ਨਹੀਂ। ਕਈ ਜਾਣੇ ਆ, ਕਈ ਜਾਣੇ ਆ, ਆਪ ਤਾਂ ਕੁਛ ਕਰਦੇ ਨਹੀਂ। ਗੁਰੂ ਨਾਨਕ ਮਹਾਰਾਜ ਜੀ ਨੇ ਪਹਿਲਾਂ ਆਪ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਪਹਿਲਾਂ ਆਪ ਤਪੱਸਿਆ ਕੀਤੀ, ਭਾਰੀ ਕਰੀ ਤਪੱਸਿਆ, ਵੱਡੇ ਪਾਗ ਹਰਸੋ ਬਣਾਈ। ਤਪੱਸਿਆ ਕੀਤੀ, ਸਾਧਨਾ ਕੀਤੀ, ਫਿਰ ਆਖਿਆ ਭਾਈ ਨਾਮ ਜਪੋ, ਸਭ ਨਾਮ ਜਪਣ ਲੱਗੇ। ਪ੍ਰਿਥਮੇ ਮਨ ਪਰ ਬੁੱਧ ਆਪਣਾ ਪਾਛੈ ਅਵਰ ਰਿਝਾਵੈ। ਇਸ ਤਰ੍ਹਾਂ ਭਾਈ ਕਹਿਣੀ ਤੋਂ ਚੰਗਾ ਰਹਿਣੀ ਹੈ। ਜਿਹੜਾ ਰਹਿਣੀ ਰਹੇ ਸੋਈ ਸੁਖ ਮੇਰਾ, ਉਹ ਸਾਹਿਬ ਮੈਂ ਉਸਕਾ ਤੇਰਾ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਐਸਾ ਰਹਿਣੀ ਬਹਿਣੀ ਦਾ ਧਾਰਨੀ ਹੋਵੇ। ਕਹਿਣੀ ਤੇ ਰਹਿਣੀ ਸਦਾ ਸ੍ਰੀ ਗੁਰ ਬਖਸ਼ੀ ਗੂੜ। ਇਹ ਸਤਿਗੁਰ ਦੀ ਗੁੜਤੀ ਹੈ ਭਾਈ, ਸਤਿਗੁਰ ਨੇ ਆਮ ਬਖਸ਼ੀ ਹੈ।
ਨਾਮ ਜਪਨ ਦ੍ਰਿੜ ਸਾਧਨਾ ਸਿੱਖ ਮਾਰਾ ਸੁਏ।
ਪਾਤਸ਼ਾਹ ਆਖਦੇ ਸਾਡਾ ਸਿੱਖ ਕਿਹੜਾ ਹੈ? ਜਿਹੜਾ ਨਾਮ ਜਪਦਾ ਹੈ, ਵਾਹਿਗੁਰੂ 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 ਜਪਦਾ, ਉਹ ਜ਼ਰੂਰੀ ਹੈ। ਦ੍ਰਿੜ ਸਾਧਨਾ, ਸਾਧਨਾ ਵੀ ਕਰੇ। ਅੱਜ ਸਾਡੇ ਖਾਲਸੇ ਪੰਥ ਤੋਂ ਸਾਧਨਾ ਦੂਰ ਹੋ ਰਹੀ ਹੈ। ਕਈ ਇਹ ਵੀ ਕਹਿਣ ਲੱਗੇ ਵੀ ਇਹ ਤਾਂ ਵੈਸੇ ਪਖੰਡ ਕਰੀ ਜਾਂਦੇ, ਸਾਧਨਾ ਸਾਡਾ ਕਰਮ ਨਹੀਂ। ਭਾਈ ਕਿਹਦਾ ਕਰਮ ਹੈ? ਸਾਧਨਾ ਕਰਮ ਨਾਮ ਜਪਣਾ, ਧਿਆਨ ਲਗਾਉਣਾ, ਵਾਹਿਗੁਰੂ ਵਾਹਿਗੁਰੂ ਜਪਣਾ, ਸੁਰਤੀ ਜੋੜਨੀ ਸ਼ਬਦ ਨਾਲ, ਉਹ ਕਿਹਦਾ ਕਰਮ ਹੈ? ਬ੍ਰਾਹਮਣ ਦਾ ਕਰਮ ਹੈ ਬਈ, ਖੱਤਰੀ ਦਾ ਕਰਮ ਹੈ, ਇਨਸਾਨ ਦਾ ਕਰਮ ਹੈ। ਇਨਸਾਨ ਕੋਈ ਬ੍ਰਾਹਮਣ ਖੱਤਰੀ ਨਹੀਂ ਹੁੰਦਾ, ਇਨਸਾਨ ਤੇ ਇਨਸਾਨ ਹੀ ਹੁੰਦਾ। ਅੱਗੇ ਵੰਡਾ ਅਸਾਂ ਨੇ ਪਾਈਆਂ, ਇਹ ਬ੍ਰਾਹਮਣ ਹੈ, ਖੱਤਰੀ ਹੈ। ਸਾਧਨਾ ਕਰਨੀ ਇੱਕ ਬੰਦੇ ਦਾ ਆਪਣਾ ਕਰਮ ਹੈ। ਗੁਰੂ ਕਾ ਸਿੱਖ ਸਾਧਨਾ ਕਰੇ, ਨਾਮ ਜਪੇ, ਅੰਮ੍ਰਿਤ ਵੇਲੇ ਉੱਠ ਕੇ 4-5 ਮਿੰਟ ਰੋਜ਼ ਵਾਹਿਗੁਰੂ 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 ਜਪੇ, ਇਹ ਜ਼ਰੂਰੀ ਹੈ। ਧਿਆਨ ਸਾਧਨਾ ਜ਼ਰੂਰੀ ਹੈ, ਜਦ ਤੱਕ ਇਹ ਨਹੀਂ ਤਾਂ ਤੱਕ ਸੁਰਤੀ ਨਹੀਂ ਕਾਗਰ ਹੁੰਦੀ। ਇਸ ਕਰਕੇ ਭਾਈ 2-4 ਮਿੰਟ ਰੋਜ਼ ਅੰਮ੍ਰਿਤ ਵੇਲੇ ਜਾਗ ਕੇ, ਜਾਂ ਦਿਨੇ ਜਦੋਂ ਮਰਜ਼ੀ ਕਰੋ, ਕਰੋ ਤਾਂ ਸਹੀ, ਪਰ ਕਰਦੇ ਨਹੀਂ। ਸੁਣ ਲਿਆ ਤਾਂ ਇੱਧਰੋਂ ਕੱਢਤਾ ਭਾਈ, ਤੱਪੜ ਝਾੜ ਕੇ ਚਲੇ ਜਾਣਾ, ਗੱਲ ਬਣਨੀ ਨਹੀਂ। ਫਿਰ ਗੱਲ ਬਣਾਉਣੀ ਹੈ, ਗੁਰੂ ਕਾ ਸਿੱਖ ਬਣਨਾ, ਤੇ ਧਿਆਨ ਸਾਧਨਾ ਨਾਮ ਜਪਣਾ ਜ਼ਰੂਰੀ ਹੈ।
ਤਰਨੇ ਉਹ ਪਾਵਤਾ ਏਕ ਡੁਬਨ ਕਹਿ ਨਾ ਕੋਏ।
ਉਪਾਵ ਤਾਂ ਇਹ ਕਹੇ, ਇਹ ਸਭ ਤਰਨ ਦੇ ਉਪਾਵ ਹਨ, ਡੁੱਬਣ ਦੇ ਉਪਾਵ ਨਹੀਂ। ਡੋਬਣਗੇ ਨੀ ਨਰਕਾਂ ਵਿਖੇ, ਗੋਤੇ ਨੀ ਖਵਾਣਗੇ। ਜਿਹੜੀ ਸਾਧਨਾ ਕਰਨੀ ਭਾਈ, ਆਪ ਤਾਂ ਜਪੇਗਾ, ਕਈਆਂ ਨੂੰ ਜਪਾਵੇਗਾ, ਕਈਆਂ ਨੂੰ ਤਾਰੇਗਾ। ਸਗਲੇ ਕੁਲ ਤਾਰੇ, ਆਪਣੀਆਂ ਕੁਲਾਂ ਨੂੰ ਤਾਰੇਗਾ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਈ ਨਾਲ ਤਰ ਜਾਣਗੇ, ਪਰ ਸਾਧਨਾ ਜ਼ਰੂਰੀ ਹੈ। ਇਸ ਕਰਕੇ ਆਪ ਕਰੇਗਾ, ਡੁੱਬੇਗਾ ਨਹੀਂ। ਇਹ ਸਾਧਨਾ ਤਰਨ ਦੀ ਸਾਧਨਾ ਹੈ।
ਸਮਤਾ ਨਮਤਾ ਬੰਕਤਾ ਸਿਰਕ ਸਾਬਤੀ ਜਾਏ।
ਸਤਿਗੁਰੂ ਜੀ ਬਿਆਨ ਕਰਦੇ ਖਾਲਸਾ ਜੀ, ਉਹ ਸਮਤਾ ਬਿਲਕੁਲ ਸਮਾਨ ਦਿੱਤੀ, ਸਰਲਤਾ ਹੋਵੇ, ਚੰਚਲ ਨਾ ਹੋਵੇ, ਨਿਮਰਤਾ ਹੋਵੇ, ਜਿਹਦੇ ਅੰਦਰ ਇਹ ਗੁਣ ਹੈ ਕਿ ਬਿਲਕੁਲ ਸਰਲ ਹੋਵੇ। ਜੋ ਹੈ ਜੀਓ ਨਿਰਮਲ, ਬਾਹਰ ਉਹ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਬਿਲਕੁਲ ਬਰਾਬਰ ਨਿਮਰਤਾ ਵੀ ਹੋਵੇ, ਵੀ ਇਹ ਵੀ ਨਹੀਂ ਘਰ ਬਹੁਤ ਆ ਜਾਵੇ, ਨੀਵਾਂ ਵੀ ਹੋਵੇ ਤੇ ਫਿਰ ਇਸ ਤਰ੍ਹਾਂ ਰਵੇ ਜਿਵੇਂ ਸਭ ਨਾਲ ਗਲਵਕੜੀ ਪਾ ਕੇ ਰੱਖੀ ਵੀ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਸਭਨਾ ਕੇ ਸਾਜਨ ਇਸ ਤਰ੍ਹਾਂ ਬਣ ਕੇ ਰਵੇ ਸਿਦਕ ਸਾਬਤੀ ਜਾਹੇ ਜਿਹਦਾ ਸਿਦਕ ਜਿਹਦਾ ਭਰੋਸਾ ਗੁਰੂ ਤੇ ਸਾਬਤ ਹੈ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਇਸ ਤਰ੍ਹਾਂ ਜਿਹੜਾ ਗੁਰੂ ਕਾ ਪਿਆਰਾ ਹੈ
ਸੋ ਮੇਰਾ ਨਿਤ ਮਿਲਿਓ ਮੋਏ ਮਨ ਤਨ ਮੋਏ ਤਿਸ ਆਏ
ਮੇਰਾ ਤੇ ਮੈਂ ਉਹਦਾ ਉਹ ਮੈਨੂੰ ਆ ਕੇ ਰੋਜ਼ ਹੀ ਮਿਲਿਆ ਰਹਿੰਦਾ ਜਿਹਦਾ ਸਿਦਕ ਸਾਬਤ ਹੈ ਉਹ ਮੇਰਾ ਹੀ ਹੈ ਤੇ ਹਰ ਵੇਲੇ ਮੈਂ ਉਹਦੇ ਸੰਗ ਰਵਾਂਗਾ ਖਾਲਸਾ ਜੀਓ ਤੇ ਮੇਰੇ ਤੋਂ ਦੂਰ ਕਦੀ ਨਹੀਂ ਹੋਵੇਗਾ ਮਨ ਕਰਕੇ ਤਨ ਕਰਕੇ ਉਹ ਮੇਰੇ ਅੰਦਰ ਸਮਾਇਆ ਰਵੇਗਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਹੋ ਮੈਂ ਕਰੋ ਨਿਵਾਸ ਇਸ ਤਰ੍ਹਾਂ ਭਾਈ ਪਿਆਰ ਵਰ ਤਿਆਰ ਰਵੇ
ਮਰਨੇ ਕਾ ਸਹਿਸਾ ਨੇ ਜੀਵ ਨਾ ਲੀਨਾ ਨਾਮ
ਅੱਜ ਕੱਲ ਹੁੰਦਾ ਕੀ ਹੈ ਸਵੇਰੇ ਸਵੇਰੇ ਕਥਾ ਸੁਣਾ ਦੋ ਕਿਸੇ ਨੂੰ ਮਰਨ ਦੀ ਬਸ ਗਿਆਨੀ ਜੀ ਇਸ ਤਰ੍ਹਾਂ ਹੀ ਸੁਣਾਈ ਜਾਂਦੇ ਮੁੱਖ ਵਾਕ ਕੋਈ ਬੈਰਾਗ ਵਾਲਾ ਸਵੇਰੇ ਸਵੇਰੇ ਮਰਨ ਦਾ ਆ ਜੇ ਇਹ ਤਾਂ ਮੁੱਖ ਵਾਕ ਚੰਗਾ ਨਹੀਂ ਹੈ ਦੁਬਾਰਾ ਲਓ ਜੀ ਉਹ ਭਾਈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭਨਾ ਕੀ ਰੇਣੁਕਾ ਤੂੰ ਆਓ ਹਮਾਰੇ ਪਾਸ ਧਰਮ ਦਾ ਮਾਰਗ ਸ਼ੁਰੂ ਇੱਥੋਂ ਹੁੰਦਾ ਜਿਉਂ ਤੋਂ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਤਾਣ ਨਾ ਕੀਜੈ ਜਿਹੜਾ ਮਰਨ ਤੋਂ ਡਰਦਾ ਹੈ ਉਹ ਧਾਰਮਿਕ ਕਾਹਦਾ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਤਾਂ ਲਈ ਹੈ ਲਗਭਗ ਕਈਆਂ ਨੇ ਲੈ ਲਈ ਹੋਣੀ ਕਈ ਲੈਣ ਨੂੰ ਤਿਆਰ ਵੀ ਹਨ ਪਰ ਉਹ ਦਾਤ ਲੈਣ ਦਾ ਭਾਵ ਇਸ ਸੀਸ ਤਲੀ ਦੇ ਧਰਨਾ ਮਰਨਾ ਕਬੂਲ ਦਾਤ ਲੈਣਾ ਹੈ ਮਹਾਰਾਜ ਤੁਹਾਡਾ ਸੀਸ ਹੈ ਜਦੋਂ ਮਰਜ਼ੀ ਲੈ ਸਕਦੇ ਹੋ ਉਹ ਮਰਨਾ ਕਬੂਲ ਕਰ ਲਿਆ ਤੇ ਧਰਮ ਵਿਖੇ ਪ੍ਰਵੇਸ਼ ਕਰ ਗਏ ਗੁਰੂ ਜੀ ਗਲੀ ਵਿਖੇ ਤੁਰ ਪਏ ਖੰਨਿਓ ਤਿੱਖੀ ਵਾਲੋ ਨਿੱਕੀ ਇਤਨੀ ਬਰੀਕ ਸਿੱਖੀ ਹੈ ਉਥੋਂ ਲੰਘਣਾ ਹੈ ਉਥੇ ਹੋਮੈ ਨਹੀਂ ਰਹਿੰਦੀ ਫਿਰ ਹੋਮੈ ਹੈ ਤੇ ਮਰਨਾ ਨਹੀਂ ਜਿੱਥੇ ਮਰਨਾ ਹੈ ਉਥੇ ਹੋਮੈ ਰਹਿੰਦੀ ਨਹੀਂ ਮਰਨਾ ਤੂੰ ਹੈ ਤੇ ਹੋਮੈ ਮੈਂ ਵਾਂ ਮੈਂ ਨਹੀਂ ਮਰਨਾ ਇਸ ਕਰਕੇ ਜਿਹਨੇ ਜਿਉਂਦੇ ਜੀ ਮਰਨਾ ਕਬੂਲ ਨਹੀਂ ਕੀਤਾ ਤੇ ਉਹਦਾ ਕੋਈ ਜੀਵਨ ਵੀ ਨਹੀਂ ਧਿਕਾਰ ਹੈ ਸਤਿਗੁਰੂ ਜੀ ਬਿਆਨ ਕਰਦੇ ਮਰਨੇ ਕਾ ਸਹਿਸਾ ਨਹੀਂ ਜਿਹਨੂੰ ਮਰਨ ਦਾ ਕੋਈ ਚਿੰਤਾ ਹੀ ਨਹੀਂ ਮਰਨ ਦਾ ਖਿਆਲ ਹੀ ਨਹੀਂ ਜੀਵ ਨਾ ਲੀਨਾ ਨਾਮ ਤੇ ਜਿਹੜਾ ਜਿਉਂਦੇ ਜੀ ਨਾਮ ਨਹੀਂ ਲੈਂਦਾ ਹਰ ਵੇਲੇ ਕੁਸੰਗ ਕਰਦਾ ਹੈ ਭੈੜਾ ਸੰਗ ਕਰਦਾ ਹੈ
ਸਭੀ ਦੁੱਖ ਸੰਸ ਕੱਚ ਮੈਂ ਮੋਹੇ ਬਿਗਾਰਾ ਕਾ
ਸਭੀ ਦੁੱਖ ਸੰ ਸਖਤ ਮੈਂ ਮੋਹੇ ਇਹਦੇ ਦੋ ਵਿਸ਼ਰਾਮ ਆਣਗੇ ਧਿਆਨ ਰੱਖਣਾ ਸਭੀ ਦੁੱਖ ਸੰ ਸਖਤ ਮੈਂ ਮੋਹੇ ਸਾਰੇ ਦੁੱਖ ਉਹਦੇ ਵਿੱਚ ਹਨ ਤੇ ਉਹ ਮੋਹ ਵਿੱਚ ਗਲਤਾਨ ਹੈ ਬਿਗਾਰਾ ਕਾਮ ਉਹਨੇ ਆਪਣਾ ਕੰਮ ਵੀ ਵਿਗਾੜਤਾ ਮੋਹ ਵਿੱਚ ਆ ਕੇ ਮੋਹ ਦਿਲੀ ਦੀਪਕ ਹੈ ਦਿਲੀ ਦੀਪਕ ਉਹ ਹੁੰਦਾ ਹੈ ਜਿਹੜਾ ਡੋਡੀ ਤੇ ਦੀਵਾ ਜਗਾਓ ਉਹਦਾ ਪ੍ਰਕਾਸ਼ ਦੋਵੇਂ ਪਾਸੇ ਆਵੇ ਉਹ ਕਹਿੰਦੇ ਦਿਲੀ ਦੀਪਕ ਮੋਹੇ ਵਿਗਾਰਾ ਕਾਮ ਤੇ ਉਹਨੇ ਮੋਹ ਵਿੱਚ ਆ ਕੇ ਆਪਣਾ ਕੰਮ ਵੀ ਵਿਗਾੜਤਾ ਦੂਜੇ ਪਾਸੇ ਮੋਹ ਇੱਧਰ ਲਾ ਲਓ ਕਿ ਐਸਾ ਬੰਦਾ ਮੋਹ ਵਿਖੇ ਗਲਤਾਨ ਹੈ ਉਹਦੇ ਵਿੱਚ ਸਾਰੇ ਦੁੱਖ ਆ ਗਏ ਸਭੀ ਦੋਖ ਸ਼ਕਤ ਮਹਿ ਮੋਹੇ ਜਿਹੜਾ ਮੋਹ ਵਿੱਚ ਗਲਤਾਨ ਹੈ ਸਾਰੇ ਦੁੱਖ ਉਹਦੇ ਵਿੱਚ ਹਨ ਉਹਨੇ ਆਪਣਾ ਸਾਰਾ ਜੀਵਨ ਦਾ ਕੰਮ ਵਿਗਾੜ ਦਿੱਤਾ ਹੈ
ਖਾਦੇ ਕੀ ਉਪਮਾ ਬੁਰੇ ਬੁਰੀ ਖੁਸ਼ਾਮਦ ਨਿਤ
ਕਿਸੇ ਨੇ ਕਿਸੇ ਤੋਂ ਲੰਗਰ ਪਾਣੀ ਚੱਕ ਲਿਆ ਪ੍ਰਸ਼ਾਦਾ ਚੱਕਿਆ ਚੰਗਾ ਨਹੀਂ ਬਣਿਆ ਅੱਜ ਲੰਗਰ ਵਧੀਆ ਨਹੀਂ ਬਣਿਆ ਗੁਰਦੁਆਰੇ ਦਾਲ ਹੀ ਬਣੀ ਜਾਂਦੀ ਰੋਜ਼ ਖਾ ਕੇ ਵੀ ਨਿੰਦਾ ਕਰਨੀ ਭਾਈ ਉਹ ਨਿੰਦਾ ਬੁਰੀ ਹੈ ਤੇ ਖੁਸ਼ਾਮਦ ਬਿਨਾਂ ਗੱਲ ਤੋਂ ਕਿਸੇ ਦੀ ਵਡਿਆਈ ਕਰੀ ਜਾਣੀ ਪੂਛਾ ਚੁਕਾਈ ਜਾਣੀ ਆ ਜਿਵੇਂ ਆਮ ਕਹਿੰਦੇ ਪੰਜਾਬੀ ਭਾਸ਼ਾ ਵਿਖੇ ਉਹ ਨਹੀਂ ਕਰਨੀ ਬਹੁਤੀ ਖੁਸ਼ਾਮਦ ਨਹੀਂ ਕਰਨੀ ਕਿਸੇ ਦੀ ਜੋ ਹੈ ਉਹ ਸੱਚ ਹੈ ਸੱਚ ਹੈ ਬਹੁਤਾ ਬੋਲਣਾ ਨੀ ਭਾਈ, ਚੁੱਪ ਹੀ ਰਹਿਣਾ, ਘੱਟ ਘੱਟ ਬੋਲਣਾ ਹੈ।
ਬੁਰਾ ਬਹੁਤ ਬੋਲਣ ਅਧਿਕ ਬੁਰਾ ਪਰਮਤੀ ਮਿਤ,
ਬਹੁਤਾ ਬੁਰਾ ਬੋਲਣਾ ਨਹੀਂ, ਬਸ ਥੋੜਾ ਬੋਲੋ, ਮਿੱਠਾ ਬੋਲੋ, ਤੋਲ ਕੇ ਬੋਲੋ, ਸਿਆਣਿਆਂ ਦੀ ਕਹਾਵਤ ਹੈ, ਰਾਜਨੀਤੀ ਦੇ ਵਚਨ ਹਨ। ਥੋੜਾ ਬੋਲੋ, ਮਿੱਠਾ ਬੋਲੋ, ਤੋਲ ਕੇ ਬੋਲੋ। ਤੋਲ ਕੇ ਭਾਵ ਵਿਚਾਰ ਕਰੋ, ਮੈਂ ਕੀ ਬੋਲ ਰਿਹਾ, ਮੇਰਾ ਬੋਲਿਆ ਕਿਸੇ ਦਾ ਮਨ ਨਾ ਦੁਖਾਵੇ, ਮੇਰਾ ਬੋਲਿਆ ਸਿੱਧਾ ਅਸਰ ਕਰੇ। ਤੇ ਇੱਥੇ ਸਤਿਗੁਰ ਆਖਦੇ ਬੁਰਾ ਪਰਬਤੀ ਮਿੱਤ, ਪਹਾੜੀ ਨਾਲ ਮਿੱਤਰਤਾ ਕਰਨੀ ਬੁਰੀ ਹੈ। ਤੇ ਬਚਨ ਵੀ ਪਿੱਛੇ ਆਇਆ ਹੋਣਾ ਇਤਿਹਾਸ ਵਿਖੇ ਕਿ ਪਹਾੜੀਏ ਆਏ ਭਾਤ ਖਾਏ ਤੇ ਖਿਸਕ ਨੂੰ ਘਰ ਨੂੰ ਜਾਏ, ਭਾਤ ਚੋਲ ਖਾਣ ਵਾਲੇ, ਚੋਲ ਖਾਣ ਵਾਲੇ ਪਹਾੜੀਏ ਆਉਂਦੇ ਸਨ ਲੰਗਰਾਂ ਵਿੱਚ ਅਨੰਦਪੁਰ ਸਾਹਿਬ ਤੇ ਖਿਸਕ ਜਾਂਦੇ ਸਨ, ਛੱਕ ਛੱਕ ਕੇ ਜੰਗ ਲੜਦੇ ਨੇ ਸਨ। ਇਸ ਕਰਕੇ ਪਹਾੜੀ ਤੇ ਇਤਬਾਰ ਨਹੀਂ ਕਰਨਾ। ਦੂਜੀ ਗੱਲ ਅੱਗੇ ਇਤਿਹਾਸ ਆਵੇਗਾ ਕਿ ਇਹਨਾਂ ਨੇ ਅਨੇਕਾਂ ਸੋਹਾਂ ਖਾਈਆਂ ਇਹਨਾਂ ਪਹਾੜੀਆਂ ਨੇ, ਗਊਂ ਦੀ ਸੋਹ ਖਾਈ ਤੇ ਸੋਹ ਖਾ ਕੇ ਮੁਕਰ ਗਏ। ਇਸ ਕਰਕੇ ਇਹ ਕਿਸੇ ਦੇ ਮਿੱਤਰ ਨਹੀਂ ਬਣਦੇ। ਇਹ ਐਸੇ ਪਹਾੜੀਏ ਉਸ ਤੇ ਐਤਬਾਰ ਵੀ ਨਾ ਕਰੋ।
ਨਾਮ ਨਾ ਛੋੜੇ ਸ਼ਸਤਰੇ ਸਿੱਖ ਸਮਾਲਾ ਹੋ,
ਜਿਹੜਾ ਨਾਮ ਨਹੀਂ ਛੱਡਦਾ, ਜਿਹੜਾ ਸ਼ਸਤਰਾਂ ਦਾ ਧਾਰ ਨਹੀਂ ਹੈ, ਜਿਹਦੇ ਅੰਗ ਸੰਗ ਸ਼ਸਤਰ ਹੈ, ਖਾਲਸੇ ਕੋਲ ਹਰ ਇੱਕ ਕੋਲ ਸ਼੍ਰੀ ਸਾਹਿਬ ਹੈ। ਜਿਹੜਾ ਅੰਮ੍ਰਿਤਧਾਰੀ ਗੁਰੂ ਕਾ ਪਿਆਰਾ, ਛੋਟੀ ਵੱਡੀ ਸ਼੍ਰੀ ਸਾਹਿਬ ਸਾਰਿਆਂ ਕੋਲ ਹੈ। ਤੇ ਜਿਹਦੇ ਕੋਲ ਸ਼ਸਤਰ ਹੈ, ਜਿਹੜਾ ਨਾਮ ਜਪਦਾ ਹੈ, ਤੇ ਉਹ ਮੇਰਾ ਸਿੱਖ ਹੈ ਤੇ ਮੈਂ ਉਹਦੀ ਸੰਭਾਲਣਾ ਹਰ ਵੇਲੇ ਕਰਦਾ ਵਾਂ। ਜਿਹਦੇ ਕੋਲ ਨਾਮ ਵੀ ਹੈ, ਸ਼ਸਤਰ ਵੀ ਹੈ, ਦੋਵੇਂ ਗੱਲਾਂ ਹਨ। ਕਿਉਂਕਿ ਸ਼ਸਤਰ ਕੀ ਹੈ? ਸ਼ਸਤਰ ਅੰਦਰੂਨੀ ਵੀ ਹੈ, ਬਾਹਰੀ ਵੀ ਹੈ। ਬਾਹਰੀ ਆਪਣੀ ਰਕਸ਼ਾ ਲਈ ਵੀ ਜ਼ਰੂਰੀ ਹੈ, ਅੰਦਰੂਨੀ ਇੱਕ ਨਾਮ ਦੀ ਕਲਾ, ਇਹ ਵੀ ਸ਼ਸਤਰ ਹੈ ਇੱਕ। ਜਿਹਦੇ ਕੋਲ ਐਸੇ ਸ਼ਸਤਰ ਹਨ ਭਾਈ, ਤੇ ਮੈਂ ਉਹਦਾ ਪਿਆਰਾ ਬਣ ਕੇ, ਉਹ ਮੇਰਾ ਪਿਆਰਾ ਬਣ ਕੇ, ਅਸੀਂ ਦੋਵੇਂ ਇੱਕ ਦੂਜੇ ਦੇ ਅੰਗ ਸੰਗ ਰਵਾਂਗੇ।
ਉਚਿਤ ਤਰਕ ਨਾ ਕੀਜੀਏ, ਮੇਰੀ ਕਰੈ ਨਾ ਸੋ।
ਬਹੁਤੀ ਹੁਜਤ ਨਹੀਂ ਕਰਨੀ, ਐਵੇਂ ਬਹੁਤੀਆਂ ਹੁਜਤਾਂ ਕਰਨੀਆਂ, ਤਰਕ ਕਰਨਾ, ਗੱਲ ਗੱਲ ਤੇ ਤਰਕ ਕਰਨਾ, ਉਹ ਤਰਕ ਨਹੀਂ ਕਰਨੀ ਤੇ ਮੇਰੀ ਸੌਂ ਵੀ ਨਹੀਂ ਖਾਣੀ। ਸਤਿਗੁਰੂ ਜੀ ਆਖਦੇ
ਚੌਪਈ ਇੱਕ ਦਿਨ ਇੱਕ ਸਤਿਗੁਰ ਕੇ ਮਰਦੇ।
ਸੁਖਰਾ ਮਹਾਰਾਜ ਆਪਣੀ ਮੌਜ ਵਿਖੇ ਆ ਕੇ ਅਨੇਕਾਂ ਵਿਚਾਰਾਂ ਕਰਦੇ ਤੇ ਇੱਕ ਦਿਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਆਸਨ ਤੇ ਤਖਤਾਂ ਤੇ ਵਿਰਾਜਮਾਨ ਸਨ। ਸਤਿਗੁਰ ਦਾ ਮੁਖੜਾ ਚਿਹਰਾ ਜਦੋਂ ਦੇਖਿਆ ਗੁਰੂ ਕੇ ਸਿੱਖਾਂ ਨੇ ਕਿ ਮਹਾਰਾਜ ਅੱਜ ਬੜੀ ਮੌਜ ਮਸਤੀ ਵਿਖੇ ਹਨ, ਬੜੇ ਆਨੰਦ ਵਿਖੇ ਹਨ, ਤੇ ਸਿੱਖਾਂ ਨੇ ਬੇਨਤੀ ਕੀਤੀ ਹੈ,
ਸੰਗਤ ਹੱਥ ਜੋੜ ਕੇ ਅਰਜ਼ੇ,
ਸਿੱਖਾਂ ਨੇ ਸਾਰੀ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ,
ਸਾਚੇ ਪਾਤਸ਼ਾਹ ਇਹ ਕਹੀਏ ਚਤੁਰ ਮਨ ਮੁੰਦ ਧੀ ਲਈਏ।
ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਕਿ ਚਾਰ ਵਰਣ ਮੁੰਡਨ ਮੁੰਡ ਹਨ, ਮੁੰਡ ਭਾਵ ਘੋਣ ਮੋਹਣੀ ਹਨ, ਖੱਤਰੀ ਬ੍ਰਾਹਮਣ ਛੂਤ ਵੈਸ਼, ਦੇਖੋ ਅੱਜ ਸਾਰੇ ਪਾਸੇ ਘੋਣ ਮੋਹਣੀ, ਸਾਰੀ ਦੁਨੀਆਂ ਵੇਖ ਲੋ ਲਗਭਗ ਸਾਰੇ ਪਾਸੇ ਘੋਣ ਮੋਹਣੀ ਹੈ। ਮਹਾਰਾਜ ਇਹ ਮੁੰਡਨ ਮੁੰਡ ਕਿਉਂ ਬਣੇ ਹੋਏ ਹਨ?
ਤੀਨ ਜੁਗਨ ਕੀ ਬਾਤ ਸੁਣੀ ਪੁਰਾਣ ਮੈਂ ਬਕਿਆਤ,
ਅਸਾਂ ਨੇ ਇਹ ਕਥਾ ਸੁਣੀ ਹੈ, ਪੁਰਾਣਾ ਵਿੱਚ ਪੜ੍ਹੀ ਵੀ ਹੈ, ਕਈਆਂ ਤੋਂ ਸੁਣੀ ਵੀ ਹੈ ਕਿ ਮਹਾਰਾਜ ਪਹਿਲੇ ਤਿੰਨ ਯੁਗਾਂ ਵਿਖੇ ਸਾਰੇ ਕੇਸਾਂ ਧਾਰੀ ਸਨ,
ਸਭ ਕੇ ਸਿਰ ਪਰ ਉਤੇ ਸੁਕੇਤ,
ਸਭ ਦੇ ਸੀਸ ਤੇ ਕੇਸ ਹੁੰਦੇ ਸਨ,
ਸ਼ਮਸ ਮੂਚ ਕੁਲ ਧਰਤ ਵਿਸ਼ੇਸ਼,
ਸਾਰਿਆਂ ਦੀ ਸ਼ਮਸ ਕਹਿੰਦੇ ਦਾੜੀ ਵੀ ਹੁੰਦੀ ਸੀ, ਮੁੱਛਾਂ ਵੀ ਹੁੰਦੀਆਂ ਸਨ,
ਕਿਸ ਪ੍ਰਕਾਰ ਸਭ ਮੁੰਡਨ ਭਏ।
ਮਹਾਰਾਜ ਕੇਸਾਂ ਇਹ ਸਭ ਮੁੰਡਨ ਹੋ ਗਏ, ਭਾਵ ਰੁੰਡ ਮੁੰਡ ਹੋ ਗਏ ਹਨ,
ਬੰਦ ਪੱਖ ਲਏ।
ਮਹਾਰਾਜ ਹੁਣ ਝਗੜਦੇ ਹਨ ਤੇ ਕਹਿੰਦੇ ਸਾਡਾ ਧਰਮ ਹੀ ਇਹ ਹੈ, ਇਸ ਰੁੰਡ ਮੁੰਡ ਨੂੰ ਆਪਣਾ ਧਰਮ ਬਣਾ ਰਹੇ ਹਨ, ਆਪਣਾ ਪੱਖੀ ਬਣਾਉਂਦੇ ਹਨ।
ਸਗਰੋ ਇੱਕ ਸਾਰੇ
ਮਹਾਰਾਜ, ਜੱਕੀ ਭੇਡਾ ਚਾਲ ਹੈ, ਚਲਤੇ ਕੇ ਪਾਛੇ ਚਲੇ, ਪਰਮਾਰਥ ਨਾਲ ਸਮਾਜ ਦੇਖੋ ਜਗ ਕੀ ਮੂੜਤਾ। ਇਹ ਜਗ ਦੀ ਭੇਡਾ ਚਾਲ ਬਣ ਗਈ, ਸਾਰਾ ਜਗ ਹੀ ਰੁੰਡ ਮੁੰਡ ਬਣ ਗਿਆ ਹੈ। ਕਹਿੰਦੇ ਭਾਈ ਸਾਡੇ ਗ੍ਰੰਥਾਂ ਵਿਖੇ ਲਿਖਿਆ ਹੈ, ਸਾਡੇ ਵੇਦਾਂ ਵਿਖੇ ਸ਼ਰੂਤੀਆਂ ਵਿਖੇ ਇਹ ਲਿਖਿਆ ਹੈ।
ਸੁੰਦਰ ਸਰੂਪ ਤੇ ਕਰੋਪ ਬਨ ਰੁੱਡ ਉਤ।
ਸਤਿਗੁਰੂ ਜੀ ਕਹਿੰਦੇ ਭਾਈ ਸੁਣੋ, ਹੁਣ ਸੁਣੋ, ਕਵੀ ਜੀ ਕਹਿੰਦੇ ਧਿਆਨ ਨਾਲ ਸੁਣੋ ਭਾਈ, ਸੁੰਦਰ ਸਰੂਪ ਹੈ ਕਿਸੇ ਬੰਦੇ ਦਾ, ਸੋਹਣਾ ਦਾੜਾ, ਸੋਹਣਾ ਮੁਸ਼ਹਿਰਾ, ਸੋਹਣੇ ਕੇਸ, ਸੁੰਦਰ ਸਰੂਪ ਤੇ ਸੋਹਣਾ ਸਰੂਪ ਸੀ ਭਾਈ ਤੇ ਕਰੂਪ ਬਣ ਗਏ। ਕਰੂਪ ਕਹਿੰਦੇ ਸੋਹਣੇ ਬਣ ਰਹੇ ਹਾਂ, ਕਹਿੰਦੇ ਸੋਹਣੇ ਹਾਂ ਪਰ ਸੋਹਣੇ ਨਹੀਂ, ਕਰੂਪ ਭੈੜੇ ਬਣ ਰਹੇ ਹਨ।
ਸ਼ਰਮ
ਜਿਸ ਤਰ੍ਹਾਂ ਕੋਈ ਰਾਜਾ ਦੰਡ ਦੇਵੇ ਉਹਦੀ ਸ਼ਰਮ ਕਰਦੇ ਹੀ ਨਹੀਂ, ਦੰਡ ਮਿਲਦੇ ਇਹਨਾਂ ਨੂੰ, ਇਹਨਾਂ ਦੇ ਕੇਸ ਜਾ ਰਹੇ ਹੈ, ਸੁੰਦਰਤਾ ਜਾ ਰਹੀ ਹੈ ਤੇ ਮਾੜੀ ਪੋਤੀ ਸ਼ਰਮ ਵੀ ਨਹੀਂ ਕਰਦੇ।
ਮਲ ਮੂਤ ਬਾਸਨ ਮਲੀਨ ਤੇ ਮਲੀਨ ਮਾਂ,
ਜਿਹੜਾ ਉਹ ਨਾਈ ਕੋਲ ਭਾਂਡਾ ਹੁੰਦਾ ਬਿਲਕੁਲ ਮਲੀਨ ਤੋਂ ਮਲੀਨ ਹੁੰਦਾ ਹੈ।
ਜਿਸ ਨੂੰ ਲਗਤ ਉੱਚ ਨੀਚ ਕੇ ਚਰਮ ਹੈ,
ਇਸ ਤਰ੍ਹਾਂ ਭੈੜੀ ਥਾਂ ਤੇ ਲੱਗਦਾ ਹੈ, ਕਹਿਣ ਦੀ ਲੋੜ ਨੀ, ਸਭ ਜਾਣਦੇ ਹਾਂ, ਭੈੜੀ ਥਾਂ ਤੇ ਲੱਗ ਕੇ ਵੀ ਸਾਡੇ ਕੇਸਾਂ ਤੇ ਲੱਗਦਾ ਹੈ, ਮੂੰਹ ਤੇ ਲੱਗਦਾ ਹੈ, ਸੋਹਣੀ ਥਾਂ ਤੇ ਲੱਗ ਕੇ ਸਾਡੀ ਸੁੰਦਰਤਾ ਗਵਾ ਰਿਹਾ ਹੈ।
ਪਾਕ ਮੁਖ ਮੂੰਡ ਪੈ ਨਿਪਾਕ ਕੋ ਫੇਰਾਵੇ ਨਿਤ,
ਹਰ ਥਾਂ ਤੇ ਉਸ ਤਰ੍ਹਾਂ ਫੇਰਦੇ, ਕਦੀ ਮੂੰਹ ਤੇ ਕਦੀ ਕਿੱਥੇ ਫੇਰਦੇ ਹਨ ਤੇ ਬਿਲਕੁਲ ਰੁੰਡ ਮੁੰਡ ਕਰ ਦਿੰਦੇ ਹਨ।
ਆਗੇ ਕਰ ਦੇਤ ਜੈਸੇ ਰਾਂਡ ਕੋ ਕਰਮ ਹੈ,
ਰਾਂਡ ਦੇ ਕਰਮ, ਵੇਸ਼ਵਾ ਦੇ ਕਰਮ, ਭੈੜੇ ਕਰਮ, ਇਸ ਤਰ੍ਹਾਂ ਭਾਈ ਐਸੇ ਦੁਨੀਆਂ ਆਪਣੇ ਮੁਖ ਅੱਗੇ ਕਰਕੇ ਬਾਰ ਬਾਰ ਚਪੇੜਾ ਵੀ ਖਾਂਦੇ ਹਨ, ਚਪੇੜਾ ਖਾਂਦੇ, ਦੋ ਚਾਰ ਪੈਸੇ ਵੀ ਦਿੰਦੇ, ਆਪਣੇ ਕੇਸ ਵੀ ਕਤਲ ਕਰਾਉਂਦੇ ਹਨ, ਇਹ ਵੇਸ਼ਵਾ ਤੋਂ ਵੱਧ ਇਹਨਾਂ ਦੇ ਭੈੜੇ ਕਰਮ ਹਨ।
ਸ਼ੋਭਾ ਲੋਕ ਗਤ ਪਰ ਲੋਕੀ ਬਿਗਾੜੇ ਮੂਡ,
ਸੰਸਾਰ ਦੀ ਸੋਭਾ ਤੇ ਗਈ, ਕਹਿੰਦੇ ਕੀ ਹਨ, ਸਾਡੀ ਅੱਜ ਕਲਚਰ ਨੀ ਬਣ ਰਿਹਾ ਜੀ, ਸਾਡੀ ਸੋਭਾ ਨੀ ਹੋ ਰਹੀ, ਪਰਸਨੈਲਿਟੀ ਨੀ ਹੋ ਰਹੀ, ਕਾਹਦੀ ਪਰਸਨੈਲਿਟੀ ਏ, ਲੋਕ ਵੀ ਗਿਆ ਤੇ ਪ੍ਰਲੋਕ ਵੀ ਗਵਾ ਰਹੇ ਹਨ ਐਸੇ ਮੂਰਖ।
ਮੁੰਡਨ ਕਰਾਏ ਫੇਰ ਪਾਖ ਦੇ ਧਰਮ,
ਸਤਨਾਮ ਸ੍ਰੀ, ਮੁੰਡ ਕਰਾ ਕੇ ਭਾਵ ਕੋਣ ਮੋਹਣ, ਕਹਿੰਦੇ ਸਾਡਾ ਧਰਮ ਹੈ ਜੀ, ਅਸੀਂ ਤਾਂ ਧਰਮ ਵਿਖੇ ਪ੍ਰਵੇਸ਼ ਕਰ ਰਹੇ ਹਾਂ, ਇਹ ਕਾਹਦਾ ਧਰਮ ਹੈ ਭਾਈ, ਮੁੰਡਨ ਕਰਾ ਕੇ ਧਰਮ ਬਣ ਗਿਆ, ਧਰਮ ਇਹ ਨੀ ਹੁੰਦਾ, ਧਰਮ ਤਾਂ ਇਹ ਹੈ ਆਪਣੇ ਮੂਲ ਨਾਲ ਜੁੜਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵਿਚਾਰ ਕਰਨਾ, ਬੱਚਾ ਜੰਮਦਾ ਹੈ, ਸ਼ੁਰੂ ਤੋਂ ਉਹਦੇ ਕੇਸ ਹੁੰਦੇ ਹਨ, ਸ਼ੁਰੂ ਤੋਂ ਬੱਚਾ ਜੰਮ ਰਿਹਾ, ਵੱਡਾ ਆਪੇ ਵੱਡਾ ਹੋ ਰਿਹਾ, ਉਹਦੇ ਕੇਸ ਵਧੀ ਜਾਣਗੇ। ਧਰਮ ਤਾਂ ਉਹ ਹੈ ਜਿਹੜਾ ਬੱਚਾ ਬਚਪਨ ਤੋਂ ਨਾਲ ਲੈ ਕੇ ਆਇਆ, ਤੇ ਕਹਿੰਦੇ ਸਾਡੇ ਕੇਸ ਅਸੀਂ ਮੁੰਡ ਕਰਾ ਕੇ ਸਾਡਾ ਧਰਮ ਬਣ ਗਿਆ, ਧਰਮ ਨਹੀਂ, ਇਹ ਤਾਂ ਅਧਾਰਮਿਕ ਹਨ, ਇਹ ਪਾਪੀ ਹਨ ਭਾਈ।
ਇਹ ਕਿਮ ਹੋਏ ਕਰੋ ਬਤਾਵਨ, ਆਪ ਪੰਥ ਮੈਂ ਕਰੇ ਰਖਾਵਨ।
ਇਹ ਮਹਾਰਾਜ ਸਾਨੂੰ ਦੱਸੋ, ਇਹ ਭਾਣਾ ਕਿਸ ਤਰ੍ਹਾਂ ਵਰਤਿਆ, ਸਾਰੀ ਦੁਨੀਆ ਰੁੰਡ ਮੁੰਡ ਕਿਉਂ ਹੋ ਰਹੀ ਹੈ, ਪਰ ਤੁਹਾਡੇ ਪੰਥ ਵਿਖੇ ਖਾਲਸੇ ਦੇ ਕੇਸ ਹਨ, ਖਾਲਸਾ ਕੇਸਾ ਧਾਰੀ ਹੈ, ਜਿਹੜਾ ਕੇਸਾ ਧਾਰੀ ਨਹੀਂ ਉਹ ਖਾਲਸਾ ਵੀ ਨਹੀਂ। ਕਹਿੰਦੇ ਖਾਲਸਾ, ਕਈ ਕਹਿੰਦੇ ਹਨ ਸਾਡਾ ਮਨ ਸਾਫ ਹੈ ਜੀ, ਅਸੀਂ ਤਾਂ ਅੰਮ੍ਰਿਤ ਅੰਦਰੋਂ ਛਕਿਆ, ਕਾਹਦਾ ਛਕਿਆ ਅੰਮ੍ਰਿਤ? ਅੰਮ੍ਰਿਤ ਹੁੰਦਾ ਹੈ ਭਾਈ ਇੱਕ ਜੀਵਨ ਦੀ ਕਲਾ, ਸਹਿਜ ਬਿਰਚ। ਇੱਕ ਹੋਰ ਵੀ ਨਵੀਂ ਗੱਲ ਤੁਰ ਪਈ ਅੱਜ ਕੱਲ੍ਹ ਵੀ ਵੋਟਾਂ ਸਹਿਜ ਧਾਰੀ ਵੀ ਪਾਣਗੇ। ਮੈਂ 2 ਮਿੰਟ ਵਿਚਾਰ ਲੈ ਲਵਾਂ ਇੱਥੇ ਵੀ ਸਹਿਜ ਧਾਰੀ ਹੁੰਦਾ ਕੌਣ ਹੈ। ਸਹਿਜ ਦਾ ਅਰਥ ਹੈ ਕੁਦਰਤੀ, ਜੋ ਕੁਦਰਤ ਨਾਲ ਜੁੜਿਆ ਹੋਵੇ, ਸਹਿਜ ਟਿਕਾ ਨਾਲ ਜੁੜਿਆ ਹੋਵੇ, ਟਿਕਾ ਟਿਕਿਆ ਹੋਵੇ। ਬੱਚਾ ਕੁਦਰਤ ਨਾਲ ਜੁੜ ਕੇ ਵੱਡਾ ਹੋ ਰਿਹਾ, ਬੱਚੇ ਦੇ ਕੇਸ ਨਹੀਂ ਹੁੰਦੇ, ਛੋਟੇ ਛੋਟੇ ਕੇਸ ਜ਼ਰੂਰ ਹੁੰਦੇ। ਭਾਵੇਂ ਬੱਚਾ ਹਿੰਦੂਆਂ ਦੇ ਘਰ ਜੰਮਿਆ, ਸਿੱਖਾਂ ਦੇ ਘਰ ਜੰਮਿਆ, ਮੁਸਲਮਾਨਾਂ ਦੇ ਘਰ ਜੰਮਿਆ, ਜਿਹਦੇ ਮਰਜ਼ੀ ਘਰ ਜੰਮਿਆ, ਕਿਸੇ ਵਰਨ ਦਾ, ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ, ਉਹਦੇ ਕੇਸ ਜ਼ਰੂਰ ਹੁੰਦੇ। ਵੱਡਾ ਹੋ ਹੀ ਜਾ ਰਿਹਾ, ਕੇਸ ਵੱਡੇ ਹੋਈ ਜਾ ਰਹੇ ਦੇ। ਜਿਹੜਾ ਸਹਿਜ ਨਾਲ ਵੱਡਾ ਹੋ ਰਿਹਾ ਉਹ ਸਹਿਜ ਧਾਰੀ ਹੈ, ਤੇ ਕੇਸ ਕਤਲ ਕਰਾ ਕੇ ਕਹਿੰਦੇ ਸਹਿਧਾਰੀ ਆ, ਉਹ ਸਹਿਧਾਰੀ ਨਹੀਂ, ਕਹਿੰਦੇ ਮੰਨਦੇ ਸੀ ਗੁਰਬਾਣੀ ਨੂੰ ਆ। ਗੁਰਬਾਣੀ ਕਹਿੰਦੀ ਭਾਈ ਸਾਬਤ ਸੂਰਤ ਦਸਤਾਰ ਸੀਗਾ, ਉਹ ਤਾਂ ਕੰਮ ਕਰਦੇ ਨਹੀਂ। ਬਚਨ ਆ ਸਤਿਗੁਰ ਦਾ, ਭਾਈ ਕੇਸਾ ਧਾਰੀ ਹੋਵੋ, ਉਹ ਤਾਂ ਹੁੰਦੇ ਨਹੀਂ। ਕਹਿੰਦੇ ਸਹਿਧਾਰੀ, ਉਹ ਸਹਿਧਾਰੀ ਨਹੀਂ। ਇਸ ਕਰਕੇ ਭਾਈ ਸਹਿਜਧਾਰੀ ਉਹ ਜਿਹੜਾ ਸਹਿਜ ਨਾਲ ਜੁੜਿਆ ਹੋਵੇ, ਕੁਦਰਤ ਨਾਲ ਜੁੜਿਆ ਹੋਵੇ। ਕੁਦਰਤ ਕੀ ਹੈ? ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕੁਦਰਤ ਪਰਮਾਤਮਾ ਦਾ ਨਾਮ ਵੀ ਹੈ। ਰੱਬ ਨਾਲ ਜੁੜਿਆ ਹੋਵੇ, ਕੁਦਰਤੀ ਵੱਡਿਆ ਹੋਇਆ ਹੋਵੇ, ਕੇਸਾ ਧਾਰੀ ਹੋਵੇ, ਉਹ ਸਹਿਜਧਾਰੀ ਹੁੰਦਾ। ਤੇ ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਭਾਈ ਐਸੇ ਜਿਹੜੇ ਕਹਿੰਦੇ ਹਨ ਵੀ ਸਾਡਾ ਧਰਮ ਹੈ, ਉਹ ਧਾਰਮਿਕ ਨਹੀਂ, ਉਹ ਤਾਂ ਧਾਰਮਿਕ ਹਨ।
ਆਪ ਪੰਥ ਮੈਂ ਕਰੇ ਰਖਾਵਨ,
ਤੁਸਾਂ ਨੇ ਆਪਣੇ ਪੰਥ ਵਿਖੇ ਇਹ ਕੇਸ ਰਖਾਏ ਹਨ ਮਹਾਰਾਜ, ਇਹਦਾ ਕੀ ਭਾਣਾ ਤੁਸਾਂ ਨੇ ਵਰਤਾਇਆ ਹੈ?
ਸ਼੍ਰੀ ਕਲਗੀ ਧਰ ਤਿਸ ਕਾਲ ਕਯੋ ਪ੍ਰਸੰਗ ਸਬਨ ਕੇ ਨਾਲ।
ਉਸ ਵੇਲੇ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਆਖਣ ਲੱਗੇ, ਸੁਣੋ ਭਾਈ ਇਹ ਸਾਰਾ ਪ੍ਰਸੰਗ ਧਿਆਨ ਨਾਲ ਸੁਣੋ।
ਰਾਜ ਪਾਂਡਵਨ ਕੋ ਛੈ ਭਇਓ,
ਪਾਂਡਵਾਂ ਦਾ ਰਾਜ ਉਸ ਵੇਲੇ ਖਤਮ ਹੋ ਗਿਆ ਸੀ।
ਕਾਲ ਬੋਰੋ ਥਿਤ ਗਇਓ,
ਪਾਂਡਵਾਂ ਦੇ ਰਾਜ ਤੋਂ ਬਾਅਦ ਜਦੋਂ ਬਹੁਤਾ ਸਮਾਂ ਬੀਤਿਆ ਹੈ।
ਨੰਦ ਕੋ ਭੇਸ਼ਿਤ ਮਾਲਕ,
ਰਾਜਾ ਨੰਦ ਹੋਇਆ, ਨੰਦ ਰਾਜੇ ਦੀ ਤਖੱਲਸ ਸੀ ਉਹਦਾ। ਉਹ ਸਭ ਰਾਜੇ ਉਹ ਨੰਦ ਰਾਜਾ ਉਹਦੀ ਅਗਾਂ ਸੰਤਾਨ ਧਰਤੀ ਦੇ ਮਾਲਕ ਬਣੇ ਹਨ। ਐਸਾ ਨੰਦ ਰਾਜਾ, ਉਹਦਾ ਰਾਜ ਵਧਦਾ ਗਿਆ, ਸ਼ਤਰੂਆਂ ਨੂੰ ਮਾਰ ਮਾਰ ਕੇ, ਦੁਸ਼ਮਣ ਨੂੰ ਮਾਰ ਮਾਰ ਕੇ, ਮਲੇਸ਼ਾ ਦਾ ਰਾਜ ਉਹਦਾ ਵਧਦਾ ਗਿਆ ਹੈ। ਐਸੇ ਨੰਦ ਰਾਜ ਨੇ ਸਭ ਦੀ ਠਕਰਾਈ, ਸਭ ਦੀ ਭੂਪਤਾਈ ਖੋ ਲਈ ਹੈ।
ਸਭ ਜਗ੍ਹਾ ਆਪਣੀ ਦੁਹਾਈ,
ਦੁਹਾਈ ਸਾਰੀ ਜਗ੍ਹਾ ਉਹਨੇ ਫੇਰੀ ਸੀ।
ਚਾਰੋ ਬਲਨ ਚਲੇ ਅਨਸਾਰੇ,
ਚਾਰੋ ਬਲਨ ਉਹਦੇ ਅਨੁਸਾਰ ਚੱਲਣ ਲੱਗੇ ਸਨ।
ਰਾਮ ਸਭ ਛਤਰੀ ਮਾਰੇ,
ਰਾਮ ਸਭ ਛਤਰੀ ਮਾਰੇ, ਜਿਵੇਂ ਪਰਸ ਰਾਮ ਨੇ ਸਾਰੇ ਛਤਰੀਆਂ ਨੂੰ ਮਾਰ ਕੇ ਆਪਣਾ ਰਾਜ ਵਧਾਇਆ ਸੀ, ਇਸੇ ਤਰ੍ਹਾਂ ਇਸ ਬੰਦੇ ਨੇ ਸਾਰੇ ਧਾਰਮਿਕ ਬੰਦੇ ਮਾਰ ਕੇ ਆਪਣਾ ਰਾਜ ਵਧਾਇਆ ਹੈ।
ਡੇਢ ਹਜ਼ਾਰ ਬਰਸ ਤੱਕ ਰਾਜ,
ਇਹਦਾ ਰਾਜ ਡੇਢ ਹਜ਼ਾਰ ਸਾਲ ਤੱਕ ਇਹਨੇ ਰਾਜ ਕੀਤਾ ਹੈ।
ਬਦ ਭਇਓ ਸਮਾਜ,
ਇਹਦਾ ਰਾਜ ਵਧਦਾ ਗਿਆ, ਸਮਾਜ ਵਧਦਾ ਗਿਆ।
ਸੰਗਿਆ ਸਭ ਨੰਦ ਕੇ ਰਹੇ,
ਸੰਗਿਆ ਸਭ ਨੰਦ ਕੇ ਰਹੇ, ਜਿਹੜੇ ਪੁੱਤਰ ਬਣੇ ਇਹਦੇ ਉਹ ਸੰਗਿਆ ਰਹੀ ਰਾਜੇ ਨੰਦ ਦੀ, ਉਹ ਨੰਦ ਰਾਜੇ ਹੀ ਅਗਾਂਹ ਚੱਲੇ ਹਨ।
ਇੱਕ ਮਿਸਾਲ ਵਧਿਓ ਤਿੰਨ ਮਾਏ,
ਇੱਕ ਇਹਨਾਂ ਵਿਖੇ ਬੜਾ ਵੱਡਾ ਰਾਜਾ ਹੋਇਆ ਹੈ।
ਜੋ ਮਹੀਪ ਤਿੰਨ ਦੇਸ਼ ਨਿਕਾਰੇ,
ਉਸਨੇ ਕੀਤਾ ਕਿ ਜਿਸ ਰਾਜੇ ਨੇ ਆਪਣੇ ਦੇਸ਼ ਤੋਂ ਉਹਨਾਂ ਬ੍ਰਾਹਮਣਾਂ ਨੂੰ ਬਾਹਰ ਕੱਢਿਆ ਸੀ।
ਦਿਨ ਕੇ ਚਿੱਤ ਤਰਾ ਤੀ ਮਧਾਰੇ,
ਉਹ ਰਾਜੇ ਜਿਹੜੇ ਆਪਣੇ ਦੇਸ਼ ਤੋਂ ਬਾਹਰ ਕੱਢੇ ਸਨ, ਇੰਦ ਨੰਦ ਰਾਜੇ ਨੇ, ਡਰਦਾ ਸੀ ਕਿ ਉਹ ਰਾਜਾ ਕੋਲ ਰਾਜ ਤਾਂ ਸੀ, ਸ਼ਕਤੀ ਵੀ ਸੀ, ਪਰ ਇੱਕ ਐਸੀ ਸ਼ਕਤੀ ਨਹੀਂ ਸੀ ਜੋ ਸ਼ਕਤੀ ਮੇਰੇ ਕੋਲ ਹੈ। ਤੇ ਇਸ ਕਰਕੇ ਨੰਦ ਰਾਜਾ ਉਹਦੀ ਸੰਤਾਨ ਉਹਨਾਂ ਰਾਜਾ ਤੋਂ ਡਰਦੀ ਸੀ।
ਵਿਪਰੰਤੇ ਬਰਨੀ ਕਰਵਾਏ, ਮੇਰੋ ਰਾਜ ਦੇ ਮਿੰਤਾਏ,
ਸਤਨਾਮ ਸ੍ਰੀ
ਵਾਹਿਗੁਰੂ।
ਰਾਜਾ ਨੰਦ ਡਰਦਾ ਸੀ ਕਿ ਉਹ ਰਾਜੇ ਜਿਹੜੇ ਮੈਂ ਦੇਸ਼ ਤੋਂ ਬਾਹਰ ਕੱਢੇ ਹਨ, ਉਹ ਪੰਡਤਾਂ ਤੋਂ ਬ੍ਰਾਹਮਣਾਂ ਤੋਂ ਜਪ ਤਪ ਕਰਾ ਕੇ, ਵੇਦ ਮੰਤਰ ਪੜ੍ਹ ਕੇ ਮੇਰਾ ਰਾਜ ਨਾ ਖੋ ਲੈਣ, ਮੇਰਾ ਰਾਜ ਖੋ ਲੈਣਗੇ ਤੇ ਮੈਂ ਫਿਰ ਮੈਂ ਜ਼ਮੀਨ ਤੇ ਆ ਜਾਵਾਂਗਾ।
ਦੂਰ ਦੂਰ ਮੰਤਰ ਜਾਪ ਦਿਜ ਕਰੈ, ਮੋਤੇ ਰਾਜ ਤੇਜ ਸਭ ਹਰੈ।
ਉਹ ਪੰਡਿਤ ਉਹ ਬ੍ਰਾਹਮਣ ਲੁਕ ਲੁਕ ਕੇ ਮੰਤਰ ਪੜ੍ਹਦੇ ਹਨ ਤੇ ਮੇਰੇ ਤੋਂ ਰਾਜ ਖੋ ਲੈਣਗੇ।
ਕਤਰ ਸਚਿਵ ਨਿਜ ਸਾਰੇ,
ਤੇ ਉਸਨੇ ਸਾਰੇ ਆਪਣੇ ਸਚਿਵ, ਸਾਰੇ ਸਲਾਹਕਾਰ, ਮੰਤਰੀ ਇਕੱਠੇ ਕੀਤੇ ਹਨ।
ਆਪਣਾ ਤਰਾਸ ਸੁਣਾਏ ਉਚਾਰੇ,
ਆਪਣਾ ਡਰ ਸੁਣਾਇਆ ਹੈ ਉਸਨੇ।
مل سبھی مسلط مت دارے
اس طرح ان سلاح مشورہ دیتا ہے
منتر سدھ نہ ہوئے بچارے
ایک طریقہ ہے کسی دے منتر سدھ نہیں ہون گے
میرے ودیا جی تک پروینا
پنڈت ودیا وکھے پروین نپن ہن
سب کو کی جے کیس مہینا
پنڈا کیساں تو سکھڑے کر دو کیساں تو بہینے کر دو وکھرے کر دو کسی دا منتر پرفلت نہیں ہوئے گا
شودر چھاپ اپنی دیو لائے
تسی شودر ہو شودر کہندے نیچ پیڑے نو تسی نیچ ہو گل اوتھے بھی گل کھول رہے ہیں تسی نیچ ہو تے اپنی چھاپ سب تے لا دو
لوٹے سیس منتر نفلائے
جنہاں دے سیس منڈ جان گے انہاں دے منتر پرفلت نہیں ہون گے
پرنی سدھ نہ کس کی ہوئے
کسے تا جپ تپ سدھ نہیں ہوئے گا
انیک اپائے کرے جے کوئے
پاویں انیکاں اپاہ کر لوے
سن میں پل کے من میں بھائے
سن کے اودے من وچ بڑی وچار چنگی لگی ہے
کیسے دلی لیے بلائے
کتوں سارے پنڈت بلا لیتے ہیں
نج بل کر کے سر منڈوائے شمس سمیت کیس بن سائے
سارے کیس داڑی سمیت سبنا دے اپنے بل کر کے اس نے کیس دور کیتے ہیں
کبھیاں تے شلوک بنوائے
انہاں ودوان کبھیاں تو شلوک بنوا کے
گرنتن میں دے لکھائے
کے سارے شلوک پوا دیتے ہیں
سب جگ منڈ پہے بپر جب
اس طرح سارا سنسار منڈت منڈ ہو گیا ساڈا دھرم ہی یہی ہے
پتہ سلوک سنا من کرے
پڑھ کے سب نو سنا دے ہن
کتری ویشن کے کچ ہرے
اس طرح چھتریاں اتے ویشاں دے وی سبنا دے کیس دور کیتے گئے ہن
سکل لوگ ہیں پشو سمانے
سارے لوگ پشو سمان بن گئے ہن
وپر چگاون ہار مانے
وپر چگاون ہار چرواہے بن گئے ہن
پتن شلوک لشکدا ہتا
شلوک لے کے شلوک پاو لاٹھی لے کے ڈانگ لے کے سب نو شلوک پڑھاوندے ہن ماردے ہن چلاوے سب نو اپنی مرضی نال چلاوندے ہن
نے اپنے سر منڈوائے اپر لوگ مگی سی چلائے
نے اپنے سیسا منڈوائے ہن سب نو اپنے مگر لوا لیتا ہے
جگت جھوٹ کو انگیکارا
بھائی جگت جھوٹ نو انہوں نے انگیکار کیتا سی
سیس منڈاون پنت بچھارا
بھائی سیس منڈ کراؤ کہ ساڈا دھرم یہی ہے
ان دونوں سے کلی کے کالا جے کہندی کت پیو مثالا
دونوں کر کے کیسا کر کے اتے جگت جھوٹ کر کے بھائی سارے سنسار وکھے اے پیڑا برتاوا ہو گیا کہ ساری دنیا نشے خور لگ پگ تے سارے لگ پگ کنڈ منڈ ہو رہے ہیں رونڈ منڈ ہو رہے ہیں کس کر کے ملی سزا سی انہاں نوں تے کہن لگے بھائی ساڈا دھرم ہی ہے ویدا لکھے منتر لکھے گئے بھائی منڈ کراؤ منڈن کراؤ کیس قتل کراؤ بھائی کیس قتل کرانے سزا ہے سزا دنیا بھوگ رہی ہے جڑے بھوگتے ہیں وہ سزا دے حقدار ہیں جڑا خالصہ ہے گرو کا پیارا ہے انہاں دوواں تو دور ہے خالصہ کیسا تاری بھی ہے ایک بن گندے تومتے جگ میں ادھک سہائے بڑا سونا بھی ہے خالصہ جگت جھوٹ دی ورتوں نہیں کردا اس طرح سری گرو کلگیتر پاشاہ اور سنانگے ایک کتھا آپ جی اگلے پرگتما وکھے سروڑ کرنا جی